ਸਰਕਾਰ ਨੂੰ ਵਾਸਤੇ ਸਰਵਜੀਤ ਗੁਰੂ ਗ੍ਰੰਥ ਸਾਹਿਬ पहले दास बोलिया करेगा, उसके बाद सारे भाई बोलिया कर, तीसरे पास पतिज्ञ बोलिया करे।
Thank you.
कई जन्म थे कीट पतंगा, कई जन्म गजमीन कुरंगा, कई जन्म पंखी सर्प होयो, कई जन्म है वर विष जोयो, मिल जगदीश मिलन की वरिया, तिरंगा ये देश जरिया, बहुत जन्म बिजरे थे मालो, बिच मालो जी जन्म तुम्हारे। ही पूरा पूरा लाभ प्राप्त होता है। कई दिन यानी पिछले दिनों दे विच विचार विच सिद्ध होया कहना ही की इस मानुख दे दा प्रयोजन, इस मानुख दे दा उद्देश, मानुख शरीर दा यानी धर्म एम ऑफ द लाइफ की है। मानव तन धार के गलती विच इंसान समझदा है मैं इस शरीर दे नाल सिर्फ धन दौलत ही कमां, ऐश इशरत ही करां चार दिहाड़े, और कुछ नहीं। पर दरअसल सारसंग ए जो इसकी समझ बैठी हुई गल है ये गलत है। ये असल प्रयोजन नहीं। मानव तन का प्रयोजन तो साहिब गुरु अर्जन देव महाराज सानू यों दसते हैं,
एहो तेरी वारी है गोबिंद मिलने,
ਹੀ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਣ ਕੀ ਇਹ ਤੇਰੀ ਹਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਅਜ ਕੇਵਲ ਨਾਮ ਮਾਨੁਖ ਦੇਹ ਦਾ ਪਰਮ ਪ੍ਰਯੋਜਨ ਅਸਲ ਮੁੱਖ ਫਰਜ਼ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਇਹ ਫਰਮਾਉਂਦੇ ਹਨ ਮਾਨੁਖ ਦੇਹ ਤੈਨੂੰ ਪ੍ਰਾਪਤ ਹੋ ਗਈ ਲੱਖ 84 ਜੂਨ ਦੇ ਵਿੱਚ ਫਿਰਦੇ ਫਿਰਦੇ ਇਸ ਮਾਨੁਖ ਦੇਹ ਦੇ ਵਿੱਚ ਆ ਕੇ ਪ੍ਰਭੂ ਪ੍ਰਾਪਤੀ ਵਾਸਤੇ ਉਪਰਾਲਾ ਕਰਨਾ ਯਤਨ ਕਰਨਾ ਕਿਉਂ ਇਨਸਾਨ ਦਾ ਜਨਮਾਂ ਜਨਮਾਤਰਾਂ ਨੂੰ ਇਹ ਖਿਆਲ ਚਿੱਤ ਵਿੱਚ ਪੈਦਾ ਹੀ ਹੁੰਦਾ ਚਲਾ ਆਇਆ ਮੈਂ ਸੁਖੀ ਹੋਵਾਂ ਜ਼ਿਆਦਾ ਸੁਖੀ ਹੋਵਾਂ ਇਹੋ ਜਿਹਾ ਸੁਖੀ ਹੋ ਜਾਵਾਂ ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮੋ ਨਿਸ਼ਾਨ ਨਾ ਹਰ ਇਨਸਾਨ ਇਹੀ ਕੁਛ ਚਾਹੁੰਦਾ ਹੈ ਪਰ ਸ਼ਾਸਨ ਦੁਨਿਆਵੀ ਜਿਤਨੇ ਸੁੱਖ ਹਨ ਹੋਰ ਕੀ ਕਹਿਣਾ ਸਰਵ ਲੋਕ ਆਦਿ ਦੇ ਜਿਤਨੇ ਵੀ ਸੁੱਖ ਉਹਨਾਂ ਦੇ ਪਿੱਛੇ ਬਹੁਤ ਸਾਰੇ ਦੁੱਖ ਛਿਪੇ ਹੋਏ ਬਰੀਕ ਅੱਖਾਂ ਸੂਖਮ ਅੱਖਾਂ ਤੋਂ ਬਿਨਾਂ ਆਉਂਦੀ ਨੇ ਸੋ ਪੂਰਾ ਸੁੱਖ ਅਸਲੀ ਸੁੱਖ ਆਤਮ ਸੁੱਖ ਹੀ ਹੈ ਜੋ ਕਿ ਪ੍ਰਭੂ ਨੂੰ ਪ੍ਰਾਪਤ ਹੋ ਕੇ ਹੀ ਹੋਣਾ ਫਿਰ ਉਸ ਸੁੱਖ ਦੇ ਵਿੱਚ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਪਰੰਤੇ ਪੂਰਨ ਸੁਖੀ ਹੋਣ ਵਾਸਤੇ ਇਨਸਾਨ ਨੂੰ ਇਹ ਉਪਾਅ ਕਰਨਾ ਪਏਗਾ ਵਾਹਿਗੁਰੂ ਦਾ ਭਜਨ ਕਰਕੇ ਉਸਨੂੰ ਮਿਲਣ ਦੇ ਵਾਸਤੇ ਯਤਨ ਕਰਨਾ ਪਏਗਾ ਇੱਕ ਦ੍ਰਿਸ਼ਟਾਂਤ ਮਿਸਾਲ ਦੁਆਰਾ ਜ਼ਰਾ ਅੱਛੀ ਤਰ੍ਹਾਂ ਸਮਝ ਆ ਜਾਏਗਾ ਕਿਸੇ ਰਾਜਾ ਨੇ ਇੱਕ ਪਹਾੜੀ 'ਤੇ ਕਿਲ੍ਹਾ ਬਣਾਇਆ ਗੋਲ ਸ਼ਕਲ ਦਾ ਉਹਦੇ 84 ਦਰਵਾਜ਼ੇ ਰੱਖੇ ਗਏ ਜਿਨ੍ਹਾਂ ਵਿੱਚੋਂ ਇੱਕ ਦਰਵਾਜ਼ਾ ਖੁੱਲ੍ਹਾ ਬਾਕੀ ਦੇ 83 ਬੰਦ ਹਨ ਉਸ ਕਿਲ੍ਹੇ ਵਿੱਚ ਦੇਵਨੇਤ ਨਾਲ ਇੱਕ ਨੇਤਰਹੀਨ ਪੁਰਸ਼ ਅੱਖਾਂ ਤੋਂ ਮਨਾਖਾ ਅੰਧਾ ਪੁਰਸ਼ ਪ੍ਰਵੇਸ਼ ਕਰ ਗਿਆ ਅੱਖਾਂ ਤੋਂ ਬਿਨਾਂ ਦੀਨਾ ਨਹੀਂ ਨਜ਼ਰ ਨਹੀਂ ਆਉਂਦਾ ਉਸ ਕਿਲ੍ਹੇ ਦੇ ਵਿੱਚ ਆਪਣੇ ਆਪ ਨੂੰ ਬੜਾ ਦੁਖੀ ਮਹਿਸੂਸ ਕਰ ਰਿਹਾ ਕੋਈ ਹੋਰ ਉਪਾਅ ਨਾ ਦੇਖ ਕੇ ਉਸਨੇ ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ ਮੇਰੇ 'ਤੇ ਕੋਈ ਤਰਸ ਖਾਓ ਮੇਰੇ ਉੱਪਰ ਕੋਈ ਰਹਿਮ ਖਾਓ ਮੈਂ ਇਸ ਕਿਲ੍ਹੇ ਵਿੱਚ ਬੰਦ ਹਾਂ ਕੈਦ ਹਾਂ ਇੱਥੋਂ ਕਿਵੇਂ ਛੁਟਕਾਰਾ ਪਾਵਾਂ ਔਰ ਸੁਖੀ ਹੋਵਾਂ ਉਸਦੀ ਦੁੱਖ ਭਰੀ ਆਵਾਜ਼ ਸੁਣ ਕੇ ਕਿਸੇ ਬਾਹਰ ਰਹਿਮ ਦਿਲ ਪੁਰਸ਼ ਨੇ ਬਾਹਰੋਂ ਆਵਾਜ਼ ਦਿੱਤੀ ਇਸ ਕਿਲ੍ਹੇ ਦੇ 84 ਦਰਵਾਜ਼ੇ ਹਨ ਮੰਨ ਲਿਆ ਵੀ 83 ਦਾ ਬੰਧਨ ਇੱਕ ਖੁੱਲ੍ਹਾ ਹੈ ਉਸ ਥਾਈਂ ਨਿਕਲ ਜਾ ਆਜ਼ਾਦ ਹੋ ਜਾ ਦੁਖੀ ਕਿਉਂ ਰਹਿਣਾ ਹੈ ਫਿਰ ਉਸ ਨੇਤਰਹੀਨ ਪੁਰਸ਼ ਨੇ ਕਿਹਾ ਵੀ ਮੇਰੇ ਅੱਖਾਂ ਨੇ ਮੇਰੇ ਆਈਸਾਈਟ ਨਹੀਂ ਨਿਗਾਹ ਨਹੀਂ ਹੈ ਜਿਸ ਕਰਕੇ ਮੈਨੂੰ ਦੀਂਦਾ ਨਹੀਂ ਇਸ ਕਰਕੇ ਹੀ ਮੈਂ ਉੱਚੀ ਉੱਚੀ ਪੁਕਾਰਦਾ ਹਾਂ ਕੋਈ ਹੋਰ ਯਤਨ ਦੱਸਿਆ ਜਾਵੇ ਜਿਸ ਕਰਕੇ ਇਸ ਕਿਲ੍ਹੇ ਤੋਂ ਛੁਟਕਾਰਾ ਪਾ ਜਾਵਾਂ ਫਿਰ ਉਸਨੂੰ ਦੱਸਿਆ ਗਿਆ ਵੀ ਅਗਰ ਤੇਰੇ ਅੱਖਾਂ ਨਹੀਂ ਨਿਗਾਹ ਨਹੀਂ ਹੈ ਤਾਂ ਕੰਧ ਨਾਲ ਹੱਥ ਲਾ ਕੇ ਫਿਰਨਾ ਸ਼ੁਰੂ ਕਰ ਦੇ ਹੋ ਸਕਦਾ ਹੈ ਤੂੰ ਫਿਰੀ ਚੱਲੀ 83 ਦਰਵਾਜ਼ੇ ਬੰਦ ਹਨ ਟੋ ਕੇ ਜਦੋਂ ਖੁੱਲ੍ਹਾ ਦਰਵਾਜ਼ਾ 84ਵਾਂ ਆਏਗਾ ਉਸ ਥਾਈਂ ਬਾਹਰ ਨਿਕਲ ਜਾਈਂ ਆਜ਼ਾਦ ਹੋ ਜਾਈਂ ਉਸਨੇ ਐਸਾ ਹੀ ਕੀਤਾ ਕੰਧ ਨਾਲ ਹੱਥ ਲਾ ਕੇ ਫਿਰਨਾ ਸ਼ੁਰੂ ਕੀਤਾ ਟੋਹੀਂ ਗਿਆ ਸਾਰੇ ਦਰਵਾਜ਼ੇ ਬੰਦ ਸੋ ਜਦੋਂ 83 ਦਰਵਾਜ਼ੇ ਜੋ ਬੰਦ ਸਨ ਉਹ ਲੰਘ ਗਿਆ ਔਰ ਖੁੱਲ੍ਹਾ ਦਰਵਾਜ਼ਾ 84ਵਾਂ ਆਉਣਾ ਸੀ ਦੇਵਨੇਤ ਨਾਲ ਉਹਦੇ ਸਿਰ ਦੇ ਵਿੱਚ ਫੁਰਕ ਆਉਣ ਲੱਗ ਪਿਆ ਕੰਧ ਨਾਲੋਂ ਹੱਥ ਛੱਡ ਕੇ ਸਿਰ ਵਿੱਚ ਫੁਰਕ ਕਰਨ ਲੱਗ ਪਿਆ ਕਦਮ ਵੀ ਉਠਾਈ ਗਿਆ ਦੋ ਕਦਮ ਦਰਵਾਜ਼ਾ ਸੀ ਸੋ ਫੁਰਕ ਕਰਦਿਆਂ ਕਰਦਿਆਂ ਦਰਵਾਜ਼ਾ ਲੰਘ ਗਿਆ ਫਿਰ ਕੰਧ ਨੂੰ ਹੱਥ ਲਾ ਲਿਆ ਫਿਰ ਜਿਹੜਾ ਦਰਵਾਜ਼ਾ ਆਵੇ ਬੰਦ ਜਿਹੜਾ ਆਵੇ ਬੰਦ ਫਿਰ ਦੁਖੀ ਹੋ ਕੇ ਚਿਲਾਉਣਾ ਸ਼ੁਰੂ ਕੀਤਾ ਮੇਰੇ 'ਤੇ ਕੋਈ ਤਰਸ ਖਾਓ ਰਹਿਮ ਖਾਓ ਬੜਾ ਦੁਖੀ ਹਾਂ ਇਸ ਕਿਲ੍ਹੇ ਵਿੱਚ ਮੈਂ ਕੈਦ ਹਾਂ ਇਸ ਕੈਦ ਤੋਂ ਕਿਵੇਂ ਛੁਟਕਾਰਾ ਪਾਵਾਂ ਬਾਹਰੋਂ ਫਿਰ ਆਵਾਜ਼ ਆਈ ਜੋ ਜੁਗਤੀ ਤੈਨੂੰ ਦੱਸੀ ਗਈ ਸੀ ਬਹੁਤ ਠੀਕ ਸੀ ਅਗਰ ਤੂੰ ਉਸ 'ਤੇ ਅਮਲ ਕਰਦਾ ਹੁਣ ਨੂੰ ਕਦੇ ਦਾ ਛੁਟਕਾਰਾ ਪਾ ਜਾਂਦਾ ਪਰ ਪ੍ਰਤੀਤ ਹੁੰਦਾ ਤਾਂ ਅਮਲ ਨਹੀਂ ਕੀਤਾ ਤਾਂ ਕਹਿੰਦਾ ਮੈਂ ਉਸੀ ਵਕਤ ਦਾ ਫਿਰ ਰਿਹਾ ਅਗਰ ਫਿਰ ਰਿਹਾ ਕੋਈ ਗਲਤੀ ਕਰ ਬੈਠਾ ਹੋਏਗਾ ਫਿਰ ਉਸਨੂੰ ਯਾਦ ਆ ਹਾਂ ਇੱਕ ਦਫ਼ਾ ਮੈਂ ਕੰਧ ਨਾਲੋਂ ਹੱਥ ਛੱਡ ਕੇ ਸਿਰ ਵਿੱਚ ਖੁਰਕ ਕਰਨ ਲੱਗ ਪਿਆ ਉਸ ਵਕਤ ਹੀ ਖੁੱਲ੍ਹਾ ਦਰਵਾਜ਼ਾ ਲੰਘਿਆ ਦ੍ਰਿਸ਼ਟਾਂਤ ਹੈ ਮਿਸਾਲ ਹੈ ਵਾਹਿਗੁਰੂ ਅੰਤਰਜਾਮੀ ਰਾਜਾਨ ਰਾਜ ਕਰੋੜਾਂ ਰਾਜੇ ਬਣਾਏ ਖਪਾਏ ਬਣਾਏਗਾ ਖਪਾਏ ਸਭ ਕੁਛ ਨਿਜ ਦੇ ਕਰੋੜਾਂ ਬ੍ਰਹਮੰਡ ਹਨ। ਅਕਾਲ ਪੁਰਖ ਕੀ ਦੇ ਮੋਹ ਕੋਟ ਕ੍ਰਿਸ਼ਨ ਮਹੇਸ਼ ਕੋਟ ਇੰਦਰ ਮਹਾਂਕ ਤਿਰਸ ਕੋਟ ਦਲੇਸ਼। ਕਰੋੜਾਂ ਬ੍ਰਹਮੰਡ ਉਸ ਵਾਹਿਗੁਰੂ ਦੇ ਵਿੱਚ ਹੀ ਉੱਡਦੇ ਫਿਰਦੇ, ਜਿਵੇਂ ਆਕਾਸ਼ ਵਿੱਚ ਬੈਲੂਨਾਂ ਉੱਡਦੀਆਂ ਫਿਰਦੀਆਂ। ਸਵਾਈਓ ਕਰੋੜਾਂ ਹੀ ਰਾਜੇ ਮਹਾਰਾਜੇ ਬਣਾਏ ਗਾ ਗਏ। ਸੋਪੋ ਵਾਹਿਗੁਰੂ ਅੰਤਰਜਾਮੀ ਨੇ ਸੰਸਾਰਿਕ ਖੇਲ ਰਚੇ, ਕਿਲਾ ਰਚੇ, 84 ਲੱਖ ਜਵਾਨ ਬਣਾਏ। ਕਿਉਂਕਿ ਜਵਾਨੀ ਵੀ ਪਤਾ ਨਹੀਂ ਕਿਤਨੇ ਜੀ, ਹਿਸਾਬ ਕੋਈ ਨਹੀਂ। ਸਾਰਿਆਂ ਵਿੱਚੋਂ ਮਾਨੁੱਖ ਦੇ ਮਨੁੱਖਾ ਦੇ ਨੂੰ ਮੁੱਖ ਰੱਖਿਆ, ਇਸਨੂੰ ਤਮਾਮ ਜੋਨੀਆਂ ਦਾ ਬਾਦਸ਼ਾਹ ਕਥਨ ਕੀਤਾ। ਇਸ ਧਰਤੀ ਪਰ ਤੇਰੀ ਸਿਕਤਾਰੀ, ਅਵਰ ਜੋਨ ਤੇਰੀ ਪਨਿਹਾਰੀ, 84 ਲੱਖ ਜੋਨ ਸਵਾਈ, ਮਾਨਸ ਕੋ ਪਰ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ, 84 ਲੱਖ ਜੋਨ ਵਿੱਚ ਉੱਤਮ ਜਨਮ ਸਮਾਨਸ ਦੇ। ਤਮਾਮ ਜੋਨੀਆਂ ਵਿੱਚੋਂ ਮਾਨੁੱਖ ਦੇ ਬਾਦਸ਼ਾਹ ਦੇ ਹੀ ਹੈ, ਭਾਵੇਂ ਮਨੁੱਖ ਮਨੁੱਖ ਦੇ ਨਾਤੇ ਗਰੀਬ ਵੀ ਮਨੁੱਖ ਹੈ, ਬਾਦਸ਼ਾਹ ਵੀ ਮਨੁੱਖ ਹੈ, ਲੇਕਿਨ ਬਾਦਸ਼ਾਹ ਨੂੰ ਅਧਿਕਾਰ ਬਹੁਤੇ ਹੁੰਦੇ, ਉਹਨੂੰ ਸ਼ਕਤੀਆਂ ਤਾਕਤਾਂ ਬਹੁਤੀਆਂ। ਇਸੇ ਤਰ੍ਹਾਂ ਜਿਤਨੇ ਹੋਰ ਜੋਨੀਆਂ ਹਨ, 5 ਤੱਤਾਂ ਦਾ ਸਰੀਰ ਔਰ 6 ਚੇਤਨ, ਉਹਨਾਂ ਵਿੱਚ ਵੀ ਮਨੁੱਖ ਵਿੱਚ ਵੀ ਇਹੀ ਕੁਛ ਹੈ, ਲੇਕਿਨ ਮਨੁੱਖ ਨੂੰ ਇਨਸਾਨ ਨੂੰ ਬਹੁਤੇ ਅਧਿਕਾਰ ਮਿਲੇ। ਇਹ ਮਾਨੁੱਖ ਦੇ ਰੂਪੀ ਦਰਵਾਜ਼ਾ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਹੈ, ਬਾਕੀ ਦੇ ਦਰਵਾਜ਼ੇ ਬੰਦ ਹਨ। ਇਸ ਕਰਕੇ ਇਸ ਮਾਨੁੱਖ ਦੇ ਵਿੱਚ ਆ ਕੇ ਇਸਨੂੰ ਗੁਰੂ ਅਰਜਨ ਦੇਵ ਮਹਾਰਾਜ ਇਉਂ ਸਿੱਖਿਆ ਦਿੰਦੇ ਨੇ, ਭਈ ਪ੍ਰਾਪਤ ਮਾਨੁੱਖ ਦੇ ਹੋਰੀ ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸਿੰਘ ਪਚ ਕੇਵਲ ਇਹੋ
ਤੇਰੀ ਵਾਰੀ ਗੋਬਿੰਦ
ਕਈ ਫਰਾਸਤ ਮਾਨੁਕ ਦੇਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ ਔਰ ਕਾਜ ਤਰਿਕ ਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਰਨਾਮ ਮਾਨੁਕ ਤਨ ਲੱਖ 84 ਦੂਨ ਵਿੱਚੋਂ ਬਾਦਸ਼ਾਹ ਦੇ ਹੀ ਹੈ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ ਯਾਨੀ ਪ੍ਰਭੂ ਪ੍ਰਾਪਤੀ ਵਾਸਤੇ ਜੋ ਕੁਛ ਚਾਹੀਦਾ ਇਸਨੂੰ ਪ੍ਰਾਪਤ ਹੈ ਹੋਰ ਜੋਨੀਆਂ ਨੂੰ ਨਹੀਂ ਉਹਨਾਂ ਨੂੰ ਪੂਰਾ ਅੰਤਕਰਨ ਹੀ ਨਹੀਂ ਮਿਲਿਆ ਹੋਇਆ ਹੋਰ ਜੋਨੀਆਂ ਨੂੰ ਪੂਰਾ ਅੰਤਕਰਨ ਮਨ ਚਿਤ ਬੁੱਧ ਹੰਕਾਰ ਨੂੰ ਕਹਿੰਦੇ ਮਨ ਉਹਨਾਂ ਨੂੰ ਹੈ ਉਹ ਗਰਮੀ ਸਰਦੀ ਮੰਨਦੇ ਹਨ ਭੁੱਖ ਪਿਆਸ ਮੰਨਦੇ ਹਨ ਉਹ ਮਮਤਾ ਵੀ ਉਹਨਾਂ ਨੂੰ ਹੈ ਲੜਦੇ ਭਿੜਦੇ ਵੀ ਲੇਕਿਨ ਉਹਨਾਂ ਨੂੰ ਵਿਵੇਕ ਬੁੱਧ ਨਹੀਂ ਪ੍ਰਾਪਤ ਹੈ ਵਿਚਾਰ ਸ਼ਕਤੀ ਨਹੀਂ ਹੈ ਵਿਚਾਰ ਦੀ ਰੋਸ਼ਨੀ ਨਹੀਂ ਇਹ ਨਹੀਂ ਉਹ ਸਮਝ ਸਕਦੇ ਅਸੀਂ ਕੀ ਹਾਂ ਕਿੱਥੋਂ ਆਏ ਹਾਂ ਕਾਹਦੇ ਵਾਸਤੇ ਆਏ ਹਾਂ ਸਾਡਾ ਕੀ ਪ੍ਰਯੋਜਨ ਹੈ ਕੀ ਕੁਛ ਕਰਨ ਦਾ ਕੀ ਫਲ ਹੈ ਕੀ ਨਹੀਂ ਇਤਿਹਾਸ ਜਿਹੜੀਆਂ ਵਿਚਾਰਾਂ ਹਨ ਇਹ ਸਿਰਫ ਮਾਨੁੱਖ ਨੂੰ ਹੀ ਪ੍ਰਾਪਤ ਹਨ ਅਗਰ ਮਾਨ ਪ੍ਰਾਪਤ ਹੋਈ ਤਾਂ ਇਸ ਮਾਨੁੱਖ ਦੇ ਵਿੱਚ ਆਗ ਵਿੱਚ ਉਹ ਜਿਹੀ ਦਰਜਾ ਰੱਖਿਆ ਹੋਇਆ ਤਾਂ ਤੇ ਆਇਓ ਫਰਮਾਉਂਦੇ ਹਨ ਇਹ ਮਾਨੁੱਖ ਦੇ ਰੂਪੀ ਦਰਵਾਜ਼ਾ ਖੁੱਲ੍ਹਾ ਦਰਵਾਜ਼ਾ ਪ੍ਰਭੂ ਪ੍ਰਾਪਤੀ ਵਾਸਤੇ ਸਾਰੇ ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਆਨੰਦ ਦੇ ਸਾਗਰ ਵਾਹਿਗੁਰੂ ਦੇ ਜੀ ਤੋਂ ਵਿਛੜੇ ਹਾਂ ਵਿਛੜ ਕੇ 84 ਲੱਖ ਜੋਨ ਦੀਆਂ ਤਕਲੀਫਾਂ ਉਠਾ ਚੁੱਕੇ ਹਾਂ ਉਸਦੀ ਪ੍ਰਾਪਤੀ ਵਾਸਤੇ ਇਹੀ ਮੌਕਾ ਹੈ ਅਗਰ ਮਨ ਰੂਪੀ ਸਿਰ ਦੇ ਵਿੱਚ ਵਿਕਾਰਾਂ ਰੂਪੀ ਫੁਰ ਉੱਠਦੀ ਰਹੀ ਇਸ ਸਮੇਂ ਨੂੰ ਖੁੱਲ੍ਹੇ ਦਰਵਾਜ਼ੇ ਨੂੰ ਇਉਂ ਲੰਘਾ ਦਿੱਤਾ 4 ਦਿਨ ਦੁਨੀਆ ਦੇ ਐਸ਼ ਵਿੱਚ ਫਿਰ ਫਲ ਕੀ ਹੁੰਦਾ ਉਹੀ ਅਗਲਾ 84 ਦਾ ਚੱਕਰ ਫਿਰ ਤਿਆਰ ਹੈ ਤਾਂ ਤੇ ਇਸ ਮਾਨੁੱਖ ਤਨ ਦੀ ਸਫਲਤਾ ਵਾਸਤੇ ਇਸਦੀ ਕਦਰ ਕਰਨ ਵਾਸਤੇ ਇਸ ਤੋਂ ਲਾਭ ਉਠਾਉਣ ਵਾਸਤੇ ਮਿਲ ਸਾਧ ਸੰਗਤ ਭਜ ਕੇ ਵਰਨਾ ਸਤਸੰਗਤ ਔਰ ਵਾਹਿਗੁਰੂ ਦੇ ਭਜਨ ਦੁਆਰਾ ਪ੍ਰਭੂ ਦਾ ਮਿਲਾਪ ਹੁੰਦਾ ਹੈ ਤਾਂ ਤੇ ਜਿਵੇਂ ਸਕੂਲਾਂ ਕਾਲਜਾਂ ਤੋਂ ਬਿਨਾਂ ਦੁਨਿਆਵੀ ਐਜੂਕੇਸ਼ਨ ਦੁਨਿਆਵੀ ਪੜ੍ਹਾਈ ਦੁਨਿਆਵੀ ਵਿੱਦਿਆ ਨਹੀਂ ਹਾਸਲ ਹੁੰਦੀ ਇਸੇ ਤਰ੍ਹਾਂ ਇਹ ਪਰਮਾਰਥਕ ਵਿੱਦਿਆ ਰੂਹਾਨੀ ਸੂਝਬੂਝ ਸਤਸੰਗ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ ਸਵਾਸਥ ਆਓ ਇਹ ਮਾਨੁੱਖ ਤਨ ਦਾ ਦਰਸ਼ਨ ਇਹ ਪ੍ਰਯੋਜਨ ਹੈ
ਨਾਮ ਦੇ ਜਪਣ
ਜਨਮ ਤੋਂ ਇੱਕ ਇੱਕੋ ਆਇਆ, ਜਨਮਤ ਮੋਇਓ ਮੋਹਣੀ ਮਾਇਆ। ਆਇਆ ਤਾਂ ਭਜਨ ਕਰਨ ਵਾਸਤੇ, ਭਜਨ ਕਰਕੇ ਪ੍ਰਭੂ ਪ੍ਰਾਪਤੀ ਵਾਸਤੇ ਆਉਣ ਦਾ ਅਸਲ ਪ੍ਰਯੋਜਨ ਤਾਂ ਇਹ ਕੁਛ ਹੈ, ਲੇਕਿਨ ਇਸ ਪ੍ਰਯੋਜਨ ਨੂੰ ਭੁੱਲ ਗਿਆ, ਇਸ ਕੰਮ ਨੂੰ ਭੁੱਲ ਗਿਆ। ਸਿਰਫ ਆਪਣੀ ਜ਼ਿੰਦਗੀ ਇਸਨੇ ਮਾਇਆ ਤੱਕ ਹੀ ਮਹਿਦੂਦ ਰੱਖ ਲਈ। ਇਹ ਸਮਝਦਾ ਮੈਂ ਦੁਨੀਆ ਵਿੱਚ ਧਨ ਦੌਲਤ ਕਮਾਵਾਂ, ਐਸ਼ੋ ਇਸ਼ਰਤ ਕਰਾਂ, ਹੋਰ ਦੁਨਿਆਵੀ ਕੰਮਾਂ ਤੱਕ ਹੀ ਆਪਣੇ ਆਪ ਨੂੰ ਸਮਝਿਆ। ਦਰਅਸਲ ਇਹ ਇਸਦੀ ਗਲਤੀ ਹੈ। ਇਹ ਵਿਵਹਾਰਕ ਫਰਜ਼ ਇਸਦਾ ਹੈ, ਵਿਵਹਾਰ ਕਰਨ ਨੇਕ ਨੀਅਤੀ ਦਾ, ਪਰ ਪਰਮਾਰਥਕ ਫਰਜ਼ ਜਿਹੜਾ ਹੈ ਉਹ ਪ੍ਰਭੂ ਪ੍ਰਾਪਤੀ ਵਾਸਤੇ। ਕਿਉਂ ਇਸ ਫਰਜ਼ ਦੇ ਉੱਪਰ ਕਿਉਂ ਨਹੀਂ ਇਹ ਤਤਪਰ ਹੁੰਦਾ? ਮਾਇਆ ਈਸ਼ਵਰੀ ਮਾਇਆ ਬੜੀ ਪ੍ਰਬਲ, ਇਸਨੇ ਇਸਨੂੰ ਭੁਲਾ ਦਿੱਤਾ ਹੋਇਆ, ਅਸਲੀਅਤ ਤੋਂ ਭੁਲਾ ਦਿੱਤਾ, ਗਲਤ ਰਸਤੇ 'ਤੇ ਚਲਾ ਦਿੱਤਾ ਹੋਇਆ ਹੈ। ਮਾਇਆ ਵਿੱਚ ਪ੍ਰਭੂ ਨੂੰ ਬੁਲਾਉਣ ਦੀ ਬੜੀ ਸ਼ਕਤੀ ਹੈ, ਬੜੀ ਤਾਕਤ ਹੈ। ਸੋ ਇੱਕ ਦ੍ਰਿਸ਼ਟਾਂਤ ਦੁਆਰਾ ਪਤਾ ਲੱਗੇਗਾ ਮਾਇਆ ਕਹਿੰਦੀ ਕੀ, ਮਾਇਆ ਦਾ ਸਰੂਪ ਕੀ ਹੈ। ਮਾਇਆ ਉਹਨੂੰ ਕਹਿੰਦੇ ਜੋ ਅਸਲੀਅਤ ਤੋਂ ਭੁਲਾ ਦੇਵੇ, ਉਹਦੀ ਬਜਾਏ ਹੋਰ ਦੀ ਹੋਰ ਕੁਛ ਦਿਖਾ ਦੇਵੇ। ਜਾਦੂ ਵਾਲੀ ਗੱਲ, ਇੱਕ ਕੋਈ ਰਾਜਾ ਆਪਣੇ ਦੀਵਾਨ ਖਾਨੇ ਵਿੱਚ ਆਪਣਾ ਦਰਬਾਰ ਲਗਾਈ ਬੈਠਾ, ਵਜ਼ੀਰ ਮਸ਼ੀਰ ਹਲਕਾ ਉਹ ਵੀ ਦਰਬਾਰ ਵਿੱਚ ਬੈਠੇ ਹੋਏ ਹਨ, ਰਾਜਸੀ ਹੁਕਮ ਕਾਮ ਸੁਣਾਏ ਜਾ ਰਹੇ ਹਨ। ਇੱਕ ਮਦਾਰੀ ਤਮਾਸ਼ੇ ਕਰਨ ਵਾਲਾ ਆਉਂਦਾ ਹੈ, ਬਾਹਰ ਪਹਿਰੇਦਾਰ ਦਰਬਾਨ ਖੜਾ, ਉਸਨੂੰ ਆ ਕੇ ਕਹਿੰਦਾ ਦਰਬਾਨ ਬੋਲੋ ਰਾਜਾ ਜੀ ਨੂੰ ਜਾ ਕੇ ਮੈਂ ਇੱਕ ਤਮਾਸ਼ੇ ਕਰਨ ਵਾਲਾ, ਬੜੇ ਅੱਛੇ ਅੱਛੇ ਤਮਾਸ਼ੇ ਕਰਨ ਜਾਣਦਾ ਹਾਂ, ਮੈਨੂੰ ਅੱਗੇ ਬੁਲਾਉਣ, ਮੇਰੇ ਤੋਂ ਕੋਈ ਅੱਛਾ ਤਮਾਸ਼ਾ ਦੇਖਣ, ਤਮਾਸ਼ਾ ਦਿਖਾਵਾਂ ਅਤੇ ਮੈਂ ਇਨਾਮ ਪ੍ਰਾਪਤ ਕਰਾਂ। ਦਰਬਾਨ ਨੇ ਅੱਗੇ ਆ ਕੇ ਅਰਜ਼ ਕਰ ਦਿੱਤੀ ਵੀ ਜਹਾਂ ਪਨਾ ਇੱਕ ਮਦਾਰੀ ਖੜਾ ਹੋਇਆ ਹੈ, ਉਹ ਕਹਿੰਦਾ ਮੈਂ ਬਹੁਤ ਅੱਛੇ ਅੱਛੇ ਤਮਾਸ਼ੇ ਕਰਨ ਜਾਣਦਾ ਹਾਂ, ਮੈਂ ਕੋਈ ਅੱਛਾ ਤਮਾਸ਼ਾ ਦਿਖਾ ਕੇ ਸਰਕਾਰ ਤੋਂ ਇਨਾਮ ਪ੍ਰਾਪਤ ਕਰਾਂ। ਉਸਨੂੰ ਆਪ ਬੁਲਾਓ ਅਤੇ ਉਸ ਤੋਂ ਕੋਈ ਤਮਾਸ਼ਾ ਦੇਖੋ। ਉਸਨੇ ਕਿਹਾ, ਰਾਜਾ ਨੇ ਉਸਨੂੰ ਭੇਜ ਦਿਓ, ਮਦਾਰੀ ਨੂੰ ਭੇਜ ਦਿੱਤਾ ਗਿਆ। ਮਦਾਰੀ ਨੇ ਆ ਕੇ ਚੁੱਕ ਚੁੱਕ ਰਾਜਾ ਨੂੰ ਸਲਾਮਾਂ ਕੀਤੀਆਂ। ਸੋ ਉਸ ਤੋਂ ਬਾਅਦ ਰਾਜਾ ਕਹਿਣਗੇ ਦੱਸ ਬਈ ਤੂੰ ਕੌਣ ਹੈ? ਉਸਨੇ ਕਿਹਾ ਸਰਕਾਰ ਮੈਂ ਬੜੇ ਅੱਛੇ ਅੱਛੇ ਤਮਾਸ਼ੇ ਕਰਨ ਜਾਣਦਾ, ਅਗਰ ਹੁਕਮ ਹੋਵੇ ਕੋਈ ਅੱਛਾ ਤਮਾਸ਼ਾ ਹਜ਼ੂਰ ਨੂੰ ਦਿਖਾਵਾਂ ਅਤੇ ਇਨਾਮ ਪ੍ਰਾਪਤ ਕਰਾਂ। ਰਾਜਾ ਕਹਿੰਦਾ ਬਈ ਤਮਾਸ਼ੇ ਤਾਂ ਬੜੇ ਚੰਗੇ ਚੰਗੇ ਦੇਖੇ ਹਨ, ਪਰ ਜੇ ਤੂੰ ਹਸ਼ਮ ਮਨਸ਼ਾ ਤਮਾਸ਼ਾ ਦਿਖਾ ਰਹੇ ਨੇ ਤਾਂ ਤੇਰਾ ਤਮਾਸ਼ਾ ਦੇਖ ਲਈਏ ਔਰ ਤੈਨੂੰ ਇਨਾਮ ਵੀ ਬਹੁਤ ਸਾਰਾ ਦੇ ਦੀ, ਸਰਕਾਰ ਹੁਕਮ ਕਰੋ ਜੈਸਾ ਹਜ਼ੂਰ ਦੀ ਮਨਸ਼ਾ। ਕਹਿਣਗੇ ਦੇਖ, ਇੱਕ ਤਾਂ ਮੈਨੂੰ ਦੇਵਤਿਆਂ ਦੇ ਦਰਸ਼ਨ ਦਾ ਸ਼ੌਕ ਹੈ ਅਗਰ ਤੂੰ ਕਰਾ ਸਕੇ, ਦੂਜੀ ਗੱਲ ਜੋ ਕੋਈ ਤਮਾਸ਼ਾ ਤੂੰ ਦਿਖਾਵੇਂ ਉਹ ਕੋਈ ਚੰਗੀ ਸਿੱਖਿਆ ਵੀ ਉਸ ਤੋਂ ਮਿਲ ਜਾਵੇ ਤਾਂ ਚੰਗੀ ਗੱਲ, ਸਰਕਾਰ ਐਸਾ ਹੀ ਹੋਏਗਾ। ਇੰਨੀ ਗੱਲ ਕਹਿ ਕੇ ਕਹਿਣਗੇ ਦੇਖੋ ਮੈਂ ਦੇਵ ਲੋਕ ਨੂੰ ਦੇਵਤਿਆਂ ਦੇ ਨਾਲ ਜੰਗ ਕਰਨ ਵਾਸਤੇ ਜਾਂਦਾ ਹਾਂ, ਉਹਨਾਂ ਨਾਲ ਜੰਗ ਕਰਕੇ ਮਾਰ ਮਾਰ ਗਰਾਈ ਜਾਵਾਂਗਾ, ਉਹਨੇ ਦਰਸ਼ਨ ਤੁਸੀਂ ਕਰੀ ਜਾ, ਪਰ ਆਹ ਮੇਰੀ ਸੁਪਤਨੀ ਉਤਨੀ ਦੇਰ ਤੱਕ ਇਸਨੂੰ ਆਪਣੀ ਲੜਕੀ ਦੇ ਮਹਿਲਾਂ ਵਿੱਚ ਭੇਜ ਦਿਓ, ਆ ਕੇ ਵਾਪਸ ਮਿਲ ਲੈ ਜਾਵਾਂਗਾ। ਰਾਜਾ ਕਹਿੰਦੇ ਠੀਕ ਹੈ, ਮੇਰੀ ਧਰਮ ਬੇਟੀ ਹੈ, ਆਪਣੀ ਲੜਕੀ ਦੇ ਮਹਿਲਾਂ ਵਿੱਚ ਭੇਜ ਦਿੱਤਾ ਗਿਆ। ਉਸਨੂੰ ਮਦਾਰੀ ਉੱਥੇ ਖੜਾ ਖੜਾ ਅਲੋਪ ਹੋ ਜਾਂਦਾ ਹੈ, ਆਸਮਾਨ ਵਿੱਚੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ, ਜਿਵੇਂ ਜੰਗ ਦੇ ਵਿੱਚ ਮਾਰ ਬਕਾਰਾ ਹੁੰਦਾ ਹੈ, ਗੋਲੀਆਂ ਚੱਲਦੀਆਂ ਨੂੰ ਥੜਾ ਥੜੂਈ ਹੁੰਦੀ ਹੈ, ਸਭ ਦੇ ਕੰਨ ਉੱਪਰ ਨੂੰ ਸੁਣ ਰਹੇ ਹਨ ਵੀ ਜੰਗ ਸ਼ੁਰੂ ਹੋ ਗਿਆ ਦੇਵਤਿਆਂ ਨਾਲ ਮਦਾਰੀ ਦਾ। ਇਤਨੇ ਨੂੰ ਕੀ ਦੇਖਿਆ, ਇੱਕ ਟੰਗ ਕੱਟੀ ਹੋਈ ਗਿਰ ਜਾਂਦੀ ਹੈ, ਦੂਸਰੀ ਟੰਗ ਕੱਟੀ ਹੋਈ ਗਿਰ ਗਈ, ਇੱਕ ਬਾਂਹ ਗਿਰ ਗਈ, ਦੂਸਰੀ ਬਾਂਹ ਕੱਟੀ ਗਿਰ ਗਈ, ਥੜ ਡਿੱਗ ਪਿਆ, ਉਸ ਤੋਂ ਬਾਅਦ ਸਿਰ ਡਿੱਗ ਪਿਆ, ਜਿਸ ਦੇ ਮੂੰਹ ਦੇ ਵਿੱਚੋਂ ਵੱਡੀ ਇਤਨੀ ਹਵਾ ਨਿਕਲ ਰਹੀ ਹੈ ਮਾਨੋ ਸਵਾ ਸਦ ਲੋਕਾਂ ਦੀਆਂ ਕੁਰਸੀਆਂ ਨੂੰ ਉਠਾ ਉਠਾ ਮਾਰ ਰਹੀ, ਔਰ ਆਵਾਜ਼ ਆਈ ਨਾਲ ਦੀ ਨਾਲ ਉੱਪਰੋਂ, ਦੇਖੋ ਸਰਕਾਰ ਇਹ ਪਵਨ ਦੇਵਤਾ ਹੈ, ਇਸਕੋ ਮੈਨੇ ਮਾਰ ਕਰ ਗਿਰਾਇਆ, ਆਪ ਦਰਸ਼ਨ ਕੀਜੀਏ। ਸਭ ਜਿਤਨੇ ਅਹਿਲਕਾਰ ਔਰ ਰਾਜਾ ਸਵਾ ਸਦ ਲੋਕ ਹਨ, ਦੇਖ ਕੇ ਹੈਰਾਨ ਹੁੰਦੇ ਹਨ ਵੀ ਮਦਾਰੀ ਬੜਾ ਬਹਾਦਰ ਹੈ। ਖੈਰ ਫਿਰ ਜੰਗ ਸ਼ੁਰੂ ਹੈ, ਉਸੀ ਤਰ੍ਹਾਂ ਆਵਾਜ਼ਾਂ ਆਉਂਦੀਆਂ, ਆਸਮਾਨ ਵਿੱਚ ਇੱਕ ਟੰਗ ਡਿੱਗ ਪੈਂਦੀ ਹੈ, ਦੂਜੀ ਟੰਗ ਡਿੱਗ ਪੈਂਦੀ ਹੈ, ਬਾਂਹ ਡਿੱਗ ਪਈ, ਦੂਸਰੀ ਬਾਂਹ ਕੱਟੀ ਡਿੱਗ ਪਈ, ਥਰਡ ਡਿੱਗ ਪਿਆ, ਸਿਰ ਡਿੱਗਿਆ, ਜਿਹਦੇ ਮੂੰਹ ਦੇ ਵਿੱਚੋਂ ਬੜੀਆਂ ਅੱਗ ਦੀਆਂ ਲਾਟਾਂ ਨਿਕਲ ਗਈਆਂ। ਆਵਾਜ਼ ਆਈ, ਦੇਖੋ ਸਰਕਾਰ ਇਹ ਅਗਨ ਦੇਵਤਾ ਹੈ, ਇਸ ਕੋ ਮੈਨੇ ਮਾਰ ਕਰ ਗਿਰਾਇਆ, ਦਰਸ਼ਨ ਕੀ ਵਿਸ਼ਵਾਸ ਕੀ ਹੁੰਦਾ, ਉਹਦੇ ਮੂੰਹ ਦੇ ਵਿੱਚੋਂ ਅੱਗ ਨਿਕਲਦੀ, ਅਗਨ ਦੇਵਤਾ ਹੈ। ਪਹਿਲੇ ਦੇ ਮੂੰਹ ਦੇ ਵਿੱਚ ਹਵਾ ਨਿਕਲਦੀ ਸੀ, ਅਗਨ ਦੇਵਤਾ ਸੀ, ਐਸਾ ਵਿਸ਼ਵਾਸ ਹੈ। ਇਸੀ ਤਰ੍ਹਾਂ ਕਈ ਦੇਵਤਾ ਮਾਰ ਕੇ ਗਿਰਾਏ, ਅਖੀਰ ਸਵਰਗ ਦਾ ਰਾਜਾ, ਤੇਤੀ ਗੁੜ ਦੇਵਤਾ ਦਾ ਰਾਜਾ ਦੇਵਰਾਜ ਇੰਦਰ, ਉਹਦੀ ਕਰ ਗਿਆ, ਉਹਦੀ ਟੰਗ ਡਿੱਗ ਪਈ, ਦੂਜੀ ਟੰਗ ਡਿੱਗ ਪਈ, ਬਾਂਹ ਦੂਸਰੀ ਬਾਂਹ ਗਿਰ ਗਈ, ਥਰ ਡਿੱਗ ਪਿਆ, ਸਿਰ ਡਿੱਗ ਪਿਆ। ਸਿਰ ਦੇ ਉੱਪਰ ਬੜਾ ਕੀਮਤੀ ਮੁਕਟ ਦਿਵ ਸਰੂਪ ਹੈ, ਕਿਉਂ ਤੇਤੀ ਕਰੋੜ ਦੇਵਤਾ ਦਾ ਮਾਲਕ ਹੈ। ਆਵਾਜ਼ ਆਈ, ਦੇਖੋ ਸਰਕਾਰ ਇਹ ਦੇਵਰਾਜ ਇੰਦਰ ਹੈ, ਤੇਤੀ ਕਰੋੜ ਦੇਵਤਾ ਦਾ ਮਾਲਕ ਹੈ, ਮੈਨੇ ਮਾਰ ਕਰ ਗਾਇਆ ਹੈ, ਦਰਸ਼ਨ ਕੀਜੀਏ। ਸੋ ਇਹ ਸੁਣ ਕੇ ਸਭ ਨੂੰ ਵਿਸ਼ਵਾਸ ਹੁੰਦਾ, ਵਾਕਈ ਅਤੇ ਸ਼ਲਾਘਾ ਕਰਦੇ ਹਨ, ਖੁਸ਼ ਹੋ ਰਹੇ ਹਨ, ਜੀ ਮਦਾਰੀ ਬੜਾ ਬਹਾਦਰ ਹੈ, ਮੇਰਾ ਪੂਰਾ ਮਦਾਰੀ ਨਹੀਂ ਸੂਰਮਾ ਵੀ ਹੈ, ਕਿੱਡੇ ਕਿੱਡੇ ਦੇਵਤਿਆਂ ਨੂੰ ਮਾਰ ਕਰ ਗਿਰਾ ਰਿਹਾ, ਸਭ ਖੁਸ਼ ਹੋ ਰਹੇ ਹਨ, ਨਿਤਣੇ ਨੂੰ ਮਦਾਰੀ ਦੀ ਟੰਗ ਡਿੱਗ ਪਈ, ਦੂਜੀ ਟੰਗ ਡਿੱਗ ਪਈ, ਬਾਂਹ ਦੂਸਰੀ ਬਾਂਹ ਗਿਰ ਗਈ, ਧੜ ਗਿਰ ਗਿਆ, ਸਿਰ ਡਿੱਗ ਗਿਆ। ਆਦਮੀ ਦੀ ਪਛਾਣ ਸਿਰ ਤੋਂ ਮੂੰਹ ਤੋਂ ਹੀ ਹੁੰਦੀ ਹੈ। ਸੋ ਕਹਿਣ ਲੱਗੇ, ਉਹ ਮਦਾਰੀ ਬੜਾ ਬਹਾਦਰ ਸੀ, ਬੜੇ ਦੇਵਤਿਆਂ ਨੂੰ ਮਾਰ ਕੇ ਗਿਰਾਇਆ, ਆਪ ਵੀ ਸ਼ਹੀਦ ਹੋ, ਹੁਣ ਕੀ ਕੀਤਾ ਜਾਏ, ਇਹਨਾਂ ਦੇ ਸਰੀਰਾਂ ਦਾ ਸੰਸਕਾਰ ਕਰਨਾ ਚਾਹੀਦਾ, ਨਹੀਂ ਬਰੋੜ ਖੜੇ, ਸਾਹਮਣੇ ਖੁੱਲ੍ਹਾ ਮੈਦਾਨ ਹੈ, ਉਸਦੇ ਦੋ ਚਿਖਾਂ ਬਣਾਈਆਂ ਗਈਆਂ ਵੱਡੀਆਂ ਵੱਡੀਆਂ, ਇੱਕ ਚਿਖਾ ਦੇ ਉੱਪਰ ਜਿਤਨੇ ਦੇਵਤਾ ਲੋਕ ਸਨ ਉਹਨਾਂ ਦੇ ਅੰਗ ਇਕੱਠੇ ਕਰਕੇ ਰੱਖ ਦਿੱਤੇ, ਲਾਂਬੂ ਲਾ ਤਾ, ਦੂਸਰੀ ਚਿਖਾ ਦੇ ਉੱਪਰ ਉਸ ਮਦਾਰੀ ਦੇ ਸੰਸਕਾਰ ਵਾਸਤੇ ਵਿਚਾਰ ਹੋਈ, ਅਤੇ ਉਸਦੀ ਸੁਪਤਨੀ ਮਦਾਰੀ ਦੀ ਕਹਿਣ ਲੱਗੀ, ਮੈਂ ਪਤੀ ਦੇਵ ਨਾਲ ਸਤੀ ਹੋਣਾ। ਰਾਜਾ ਕਹਿਣ ਲੱਗਾ, ਤੂੰ ਮੇਰੀ ਧਰਮ ਬੇਟੀ ਹੈ, ਜਿਹੋ ਜਿਹੇ ਸੁੱਖ ਮੇਰੀ ਪੁੱਤਰੀ ਨੂੰ ਮਿਲਣਗੇ, ਉਹੋ ਜਿਹੇ ਸੁੱਖ ਤੈਨੂੰ ਮਿਲਣਗੇ, ਭਜਨ ਪਾਠ ਦੇ ਵੀ ਸਮਾਂ ਗੁਜ਼ਾਰ, ਅੱਗ ਵੀ ਛੱਡਣ ਦਾ ਕੀ ਫਾਇਦਾ। ਕਹਿਣਗੇ, ਨਹੀਂ, ਮੇਰੀ ਪ੍ਰਤਿਗਿਆ ਹੈ, ਮੈਂ ਆਪਣੇ ਪਤੀ ਦੇਵ ਨਾਲ ਸਤੀ ਹੋਣਾ। ਬਹੁਤ ਸਾਰਾ ਸਮਝਾਉਣ ਦੇ ਬਾਵਜੂਦ ਵੀ ਉਸਨੇ ਆਪਣੇ ਹੱਥ ਨੂੰ ਨਾ ਛੋੜਿਆ, ਸੀ ਉਸਨੂੰ ਕਿਹਾ ਗਿਆ ਤਿਆਰੀ ਕਰ ਲੈ, ਇਸ਼ਨਾਨ ਵਗੈਰਾ ਕਰਕੇ, ਨਵੀਂ ਅੱਛੇ ਕੀਮਤੀ ਅਤੇ ਕੀਮਤੀ ਵਸਤਰ ਪਹਿਨ ਕੇ, ਗਹਿਣੇ ਵਗੈਰਾ ਪਹਿਨ ਕੇ, ਜਿਸ ਚਿਖਾ ਦੇ ਉੱਪਰ ਮਦਾਰੀ ਦੇ ਅੰਗ ਪਏ ਸਨ ਔਰ ਲੰਬੂ ਲੱਗਿਆ ਸੀ, ਲੱਕੜ ਮੱਚ ਰਹੀ ਸੀ, ਉਸਦੇ ਵਿੱਚ ਛਲਾਂਗ ਮਾਰ ਕੇ ਉਹਦੀ ਸੁਪਤਨੀ ਵੀ ਸਰੀਰ ਸਤੀ ਹੋ ਗਈ। ਚਿਖਾ ਸ਼ਾਂਤ ਹੋ ਗਈਆਂ, ਸਭ ਨੂੰ ਖੁਸ਼ੀ ਵੀ ਹੋਈ, ਕੁਛ ਸ਼ੁੱਕ ਵੀ ਹੋਇਆ। ਅਖੀਰ ਥੋੜ੍ਹੀ ਦੇਰ ਤੋਂ ਬਾਅਦ ਮਦਾਰੀ ਆ ਕੇ ਚੁੱਕ ਚੁੱਕ ਰਾਜਾ ਨੂੰ ਸਲਾਮਾਂ ਕਰ, ਜੈ ਹੋ ਮਹਾਰਾਜ ਦੀ ਰਾਜ ਦੀ ਜੈ ਹੋ, ਮੇਰਾ ਤਮਾਸ਼ਾ ਆਪ ਨੂੰ ਚੰਗਾ ਲੱਗਿਆ, ਹੁਣ ਲਿਆ ਇਨਾਮ ਔਰ ਮੇਰੀ ਸੁਪਤਨੀ। ਰਾਜਾ ਕਹਿਣ ਲੱਗਾ, ਬਾਈ ਤੂੰ ਤਾਂ ਮਰ ਚੁੱਕਿਆ ਸੀ, ਉਹ ਤੇਰੀ ਚਿਖਾ ਪਈ ਹੋਈ, ਉਹ ਚਿਖਾ ਦੇ ਵਿੱਚ ਹੀ ਤੇਰੀ ਸੁਪਤਨੀ ਸਤੀ ਹੋ ਗਈ, ਇਸ ਵਾਸਤੇ ਉਹਨੂੰ ਕਿੱਥੋਂ ਦੇਵਾਂਗੇ। ਕਹਿਣਗੇ, ਸਰਕਾਰ ਦੇਖੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਮੈਂ ਤੁਹਾਡੇ ਸਾਹਮਣੇ ਖੜਾ, ਜਿਹੜਾ ਪੁਰਸ਼ ਮਰ ਚੁੱਕਿਆ ਹੁੰਦਾ ਸਾਹਮਣੇ ਖੜੋ ਖੜਾ, ਮੈਂ ਤੁਹਾਡੇ ਸਾਹਮਣੇ ਖੜਾ, ਜੇ ਮਰਿਆ ਹੁੰਦਾ ਤੁਹਾਡੇ ਸਾਹਮਣੇ ਕੀ ਹੁੰਦਾ, ਲਿਆਓ ਇਨਾਮ ਤੇ ਮੇਰੀ ਗਰੀਬ ਦੀ ਸੁਪਤਨੀ। ਰਾਜਾ ਫਿਰ ਕਹਿਣਾ, ਇਨਾਮ ਤਾਂ ਤੈਨੂੰ ਦੇ ਦੇਣਗੇ, ਦੁੱਗਣਾ ਚੌਗਣਾ ਦਸ ਗੁਣਾ ਵੀਹ ਗੁਣਾ ਦੇ ਦੇਵਾਂਗੇ ਜਿੰਨਾ ਤੂੰ ਕਹਿੰਦਾ, ਪਰ ਤੇਰੀ ਸੁਪਤਨੀ ਕਿੱਥੋਂ ਦੇਵਾਂਗੇ, ਉਹ ਤਾਂ ਉਹਦੇ ਚਿਖਾ ਦੇ ਵਿੱਚ ਛੱਡ ਕੇ ਖਾਕ ਹੋ ਗਈ ਹੈ। ਮਦਾਰੀ ਫਿਰ ਕਹਿੰਦੇ, ਸਰਕਾਰ ਮੈਂ ਤੁਹਾਡੇ ਸਾਹਮਣੇ ਖੜਾ, ਜਦੋਂ ਮੈਂ ਹੀ ਨਹੀਂ ਮਰਿਆ ਤੇ ਮੇਰੀ ਸੁਪਤਨੀ ਕਿਵੇਂ ਸਤੀ ਹੋ ਗਈ ਹੈ, ਗੱਲ ਨਹੀਂ ਕੋਈ ਆਉਂਦੀ ਉਹਨਾਂ ਨੂੰ। ਅਖੀਰ ਉਸਨੇ ਕਿਹਾ, ਦੇਖੋ ਰਾਜੇ ਲੋਕਾਂ ਨੂੰ ਨਿਆਂਕਾਰੀ ਹੋਣਾ ਚਾਹੀਦਾ ਔਰ ਆਪਣੇ ਬਚਨ ਦੇ ਪਾਲਣ ਵਾਲੇ ਹੋਣਾ ਚਾਹੀਦਾ, ਲਿਆਓ ਮੇਰੀ ਸੁਪਤਨੀ। ਫਿਰ ਉਹੀ ਕਹਿਣ ਲੱਗੇ, ਸੁਪਤਨੀ ਤੇਰੀ ਕਿੱਥੋਂ ਦੇਵਾਂਗੇ, ਕਿਤਨੇ ਨੂੰ ਆਵਾਜ਼ ਆ ਰਹੀ ਹੈ। ਕਹਿਣ ਲੱਗੇ, ਦੇਖੋ ਇਸ ਰਾਜਾ ਨੇ ਮੈਨੂੰ ਪਟਰਾਣੀ ਬਣਾਉਣ ਵਾਸਤੇ ਸੱਤ ਜਿੰਦਰਿਆਂ ਦੇ ਅੰਦਰ ਕੈਦ ਕੀਤਾ, ਸੁਣੋ ਸਭ ਦੇ ਕੰਨ ਵਿੱਚ ਆਵਾਜ਼ ਪੈਂਦੀ ਹੈ। ਰਾਜਾ ਬੜਾ ਪਰਮਾਤਮਾ ਸੀ, ਬੜੀ ਸ਼ਰਮ ਆਈ ਵੀ ਇਸ ਚਰਜ ਬਾਤ ਹੈ, ਇਹ ਕੀ ਗੱਲ ਹੈ, ਬਹੁਤ ਸ਼ਰਮਿੰਦਾ, ਚਾਹੁੰਦਾ ਹੈ ਧਰਤੀ ਵੇਲ ਦੇਵੇ ਹਰ ਕੋਈ, ਬਹੁਤ ਸ਼ਰਮਿੰਦਾ ਹੋਇਆ। ਜਦੋਂ ਕਾਫੀ ਦੇਰ ਤੱਕ ਇਹ ਜਿਹੀ ਦਿਸ਼ਾ ਰਹੀ ਤੇ ਮਦਾਰੀ ਕੇ, ਦੇਖੋ ਸੁਣੋ ਆਵਾਜ਼, ਇਹ ਜਿਹੀ ਆਵਾਜ਼ ਆ ਰਹੀ। ਸੋ ਅਸੀਂ ਜਦੋਂ ਬਹੁਤ ਸਾਰਾ ਸ਼ਰਮਿੰਦਾ ਹੁੰਦੇ ਦੇਖਿਆ ਮੰਦਾਰੀ ਕਹਿਣ ਲੱਗਾ ਸਰਕਾਰ ਘਬਰਾਵਣਾ, ਮੇਰੇ ਨਾਲ ਕੋਈ ਮੇਰੀ ਸੁਪਤਨੀ ਨਹੀਂ ਸੀ, ਮੈਂ ਕਿਸੇ ਦੇਵਲੋਕ ਵਿੱਚ ਦੇਵਤਿਆਂ ਦੇ ਨਾਲ ਜੰਗ ਕਰਨ ਵਾਸਤੇ ਨਹੀਂ ਗਿਆ, ਮੈਂ ਕੋਈ ਦੇਵਤਾ ਮਾਰ ਕੇ ਨਹੀਂ ਕਰਾਇਆ, ਜੋ ਕੁਛ ਦਿਖਾਇਆ ਆਪ ਨੂੰ ਆਪਣੇ ਜਾਦੂ ਦੇ ਬਲ ਕਰਕੇ ਦਿਖਾਇਆ, ਅਣਹੁੰਦਾ ਹੀ ਦਿਖਾਇਆ, ਇਸ ਕਰਕੇ ਸ਼ੋਕ ਕਰਨ ਦੀ ਲੋੜ ਨਹੀਂ। ਆਪਦਾ ਖਿਆਲ ਸੀ ਤਮਾਸ਼ਾ ਦੇਖਣ ਦਾ, ਕੀ ਦੇਵਤਿਆਂ ਦੇ ਦਰਸ਼ਨ ਦਾ, ਦੇਵਤਿਆਂ ਦੇ ਦਰਸ਼ਨ ਤੁਹਾਨੂੰ ਕਰਾ ਦਿੱਤੇ। ਫਿਰ ਦੂਸਰਾ ਤੁਹਾਡਾ ਖਿਆਲ ਸੀ ਤਮਾਸ਼ਾ ਕੋਈ ਸਿੱਖਿਆ ਦਾਤਾ ਵੀ ਹੋਵੇ, ਪਤਾ ਇਸ ਤਮਾਸ਼ੇ ਤੋਂ ਕੀ ਸਿੱਖਿਆ ਮਿਲਦੀ ਹੈ? ਕਹਿੰਦੇ ਦੇਖੋ ਮੈਂ ਇੱਕ ਮਦਾਰੀ ਹਾਂ, ਆਦਮੀ, ਮੇਰਾ ਜਾਦੂ ਤੁਹਾਨੂੰ ਕਿਤੇ ਲੋਕਾਂ ਨੂੰ ਹਰਕ ਸ਼ੋਕ ਤੋਂ ਵੀ ਹਰਕ ਕਰ ਸਕਦਾ, ਕੁਛ ਤਾਂ ਕੁਛ ਦਿਖਾ ਸਕਦਾ, ਅਣਹੋਈਆਂ ਚੀਜ਼ਾਂ ਹੋਈਆਂ ਕਰਕ ਦਿਖਾ ਸਕਦਾ। ਫਿਰ ਈਸ਼ਵਰ ਵਾਹਿਗੁਰੂ ਸਰਵ ਸ਼ਕਤੀਮਾਨ ਹੈ, ਉਹ ਅਨੰਤ ਸ਼ਕਤੀਆਂ ਦਾ ਮਾਲਕ, ਉਹਦੀ ਸ਼ਕਤੀ ਦਾ ਪਾਰਾਵਾਰ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ ਨਾ ਪਾ ਸਕੇ। ਉਹ ਆਪਣੀ ਮਾਇਆ ਕਰਕੇ, ਆਪਣੇ ਜਾਦੂ ਕਰਕੇ ਕਰੋੜਾਂ ਬ੍ਰਹਮੰਡਾਂ ਨੂੰ ਰਚਦਾ, ਔਰ ਉਹਨਾਂ ਨੂੰ ਸਾਰਿਆਂ ਨੂੰ ਆਪਣੀ ਮਾਇਆ ਦੇ ਬਲ ਹਰਕ ਸ਼ੋਕ ਦੇ ਵਿੱਚ ਹਰਕ ਕਰ ਸਕਦਾ। ਪਰ ਬ੍ਰਹਮੰਡ ਕਹੇ ਜੇ ਜਿਵੇਂ ਮੇਰਾ ਖੇਲ ਅਣਹੋਇਆ ਹੀ ਸੀ, ਇਸੀ ਤਰ੍ਹਾਂ ਇਹ ਅਣਹੋਇਆ ਹੈ ਨਾ। ਇਸ ਖੇਲ ਜਾਣਦਾ ਕੌਣ ਹੈ? ਉਸਨੂੰ ਖੁਦ ਜਾਣਦਾ ਹੈ ਵਾਹਿਗੁਰੂ ਆਪ, ਜਾਂ ਕੋਈ ਉਸਦਾ ਸਰੂਪ ਤੱਤਵ ਹੈ ਤੇ ਉਹ ਜਾਣਦੇ ਹਨ। ਇਸੀ ਕਰਕੇ ਮਾਇਆ ਕਹਿੰਦੇ ਉਸਨੂੰ, ਹਨਾ, ਹੋਵੇ ਕੁਛ ਨਾ ਹੁੰਦਾ ਹੀ ਦਿਸੀ ਜਾਵੇ, ਉਸਦਾ ਨਾਮ ਹੀ ਦਸਲ ਮਾਇਆ ਹੈ। ਇਸਰੀ ਮਾਇਆ ਜਾਦੂ ਅਨੇਕਾਂ ਨਾਵਾਂ ਕਰਕੇ, ਅਵਿਦਿਆ ਆਦਿ, ਇਸਨੂੰ ਕਿਉਂ ਅਨੇਕਾਂ ਨਾਵਾਂ ਕਰਕੇ ਪੁਕਾਰਿਆ ਜਾਂਦਾ ਹੈ? ਇਹ ਜੀਵ ਆਇਆ ਕਰਕੇ ਪੁਕਾਰਿਆ ਜਾਂਦਾ ਹੈ, ਇਹ ਜੀਵ ਆਇਆ ਤਾਂ ਭਜਨ ਕਰਨ ਵਾਸਤੇ, ਪ੍ਰਭ ਨੂੰ ਮਿਲਣ ਵਾਸਤੇ, ਪਰ ਈਸ਼ਰੀ ਮਾਇਆ ਨੇ ਇਹਨੂੰ ਕੁਛ ਤਾਂ ਕੁਛ ਦਿਖਲਾ ਦਿੱਤਾ, ਉਹਦੇ ਵਿੱਚ ਭਰਮ ਕੇ ਆਪਣੇ ਅਸਲੀ ਫਰਜ਼ ਨੂੰ ਭੁੱਲ ਗਿਆ ਹੈ। ਕਦੇ ਗੁਰੂ ਜੀ ਫਿਰ ਇਹ ਚੇਤਾਵਨੀ ਕਰਾਉਂਦੇ ਹੈ, ਆਵਨ ਤੋਂ ਇੱਕ ਐਕੋ ਪਾਇਆ, ਜਨਮ ਤਮੋਇਆ ਮੋਣੀ ਮਾਇਆ। ਇਸਦਾ ਅਸਲ ਫਲ ਮਾਨੁਖ ਤਨ ਧਾਰ ਕੇ ਵਾਹਿਗੁਰੂ ਦਾ ਭਜਨ ਕਰਕੇ ਉਸਨੂੰ ਮਿਲਣ ਦਾ ਉਪਰਾਲਾ ਕਰਨਾ ਹੈ, ਪਰ ਬਹੁਤ ਥੋੜ੍ਹੇ, ਬਹੁਤ ਵਿਰਲੇ ਹਨ ਜੋ ਇਸ ਫਰਜ਼ ਦੇ ਉੱਪਰ ਤੁਰੇ, ਇਸ ਫਰਜ਼ ਨੂੰ ਅਦਾ ਕਰਨ ਵਾਲੇ ਹਨ। ਬਾਕੀ ਬਹੁਤ ਲੋਕ ਭੁੱਲੇ ਹੋਏ ਹਨ, ਭੁੱਲ ਕਿਉਂ ਗਿਆ, ਮਾਇਆ ਨੇ ਭੁਲਾ ਦਿੱਤਾ, ਅਸਲੀਅਤ ਨੂੰ ਭੁਲਾ ਦਿੱਤਾ, ਕੁਛ ਤਾਂ ਕੁਛ ਹੀ ਦਿਖਲਾ ਦਿੱਤਾ। ਇਸੀ ਮਾਇਆ ਦੀ ਬਾਬਤ ਹੀ ਭਗਤ ਕਬੀਰ ਜੀ ਨੇ ਪ੍ਰਭੂ ਅੱਗੇ ਅਰਦਾਸਾਂ, ਬੇਨਤੀਆਂ, ਤਰਲੇ ਜੋਦੜੀਆਂ ਕਰਨ ਦੇ ਵਾਸਤੇ ਇਉਂ ਸਮਝਾਇਆ ਹੈ, ਪ੍ਰਭੂ ਮਿਹਰ ਕਰੋ, ਆਪਣੀ ਮਾਇਆ ਨੂੰ ਸੰਕੋਚੋ, ਤਾਂ ਕਿ ਅਸੀਂ ਮਾਨੁਖ ਤਨ ਜੋ ਤਾਰਿਆ ਇਸਨੂੰ ਤੇਰਾ ਭਜਨ ਕਰਕੇ ਸਫਲ ਕਰ ਸਕੀਏ। ਇਉਂ ਪ੍ਰਾਰਥਨਾ ਕੀਤੀਆਂ ਹਨ। ਚਰਨ ਵਿਸਾਰੇ ਕਿੰਚਿਤ ਪ੍ਰੀਤਨ ਉਪਜੇ ਜਨਕ ਜਨਕਾਂ ਕਰੇ ਵਿਚਾਰੇ। ਹੇ ਪ੍ਰਭੂ, ਹੇ ਅੰਤਰਯਾਮੀ, ਹੇ ਪਤਤ ਪਾਵਨ, ਹੇ ਕਰਨ ਕਾਰਨ ਸਰਵ ਸ਼ਕਤੀਮਾਨ, ਇਸ ਮਾਇਆ ਨੇ ਆਪਦੇ ਚਰਨ ਵਿਸਾਰ ਦਿੱਤੇ, ਭੁਲਾ ਦਿੱਤੇ, ਕਿਰਪਾ ਕਰੋ ਇਸ ਮਾਇਆ ਨੂੰ ਸੰਕੋਚੋ, ਇਸ ਮਾਇਆ ਨੂੰ ਹੁਕਮ ਕਰੋ ਤਾਂ ਕਿ ਜੀਵਾਂ ਦੇ ਉੱਪਰ, ਸਾਡੇ ਮਨਾਂ ਦੇ ਉੱਪਰ ਆਪਣਾ ਬਲ ਪਾ ਕੇ ਤੈਨੂੰ ਨਾ ਭੁਲਾ ਸਕੇ ਮਾਇਆ। ਲੋਕ ਜ਼ਿਆਦਾਤਰ ਮਾਇਆ ਧਨ ਦੌਲਤ ਨੂੰ ਹੀ ਮੰਨਦੇ, ਭਾਵੇਂ ਠੀਕ ਹੈ, ਇਹਦੇ ਤਿੰਨ ਸਰੂਪ ਮੰਨੇ ਸਿਆਣੇ ਪੁਰਸ਼ਾਂ ਨੇ, ਸੂਖਸ਼ਮ, ਜੜ ਔਰ ਚੇਤਨ। ਸਾਰੇ ਸਰੂਪ ਜਿਹੜੀ ਵਸਤੂ ਪਰਮੇਸ਼ੁਰ ਨੂੰ ਭੁਲਾ ਦੇ ਉਸਨੂੰ ਮਾਇਆ ਵਿੱਚ ਹੀ ਗਿਣਿਆ ਜਾਂਦਾ। ਹਾਂ, ਕਿਸੇ ਨੂੰ ਪੁੱਤਰ ਰੂਪ ਹੋ ਕੇ, ਕਿਸੇ ਨੂੰ ਧਨ ਰੂਪ ਹੋ ਕੇ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ, ਪਰਮੇਸ਼ੁਰ ਤੋਂ ਭੁਲਾ ਦੇ ਉਸਨੂੰ ਹੀ ਮਾਇਆ ਮੰਨਿਆ ਜਾਂਦਾ। ਸੋ ਇਸ ਵਾਸਤੇ ਮਾਇਆ, ਗੁਰਮੁਖ ਇਸ ਮਾਇਆ ਵਿੱਚ ਰਹਿੰਦੇ ਹੋਏ ਇਉਂ ਨਿਰਲੇਪ ਰਹਿੰਦੇ ਹਨ, ਜਿਵੇਂ ਮਰਗਾਬੀ ਪਾਣੀ ਵਿੱਚ ਰਹਿੰਦੀ ਹੋਈ ਉਹਦੇ ਖੰਭ ਸੁੱਕੇ ਦੇ ਸੁੱਕੇ ਹੁੰਦੇ, ਕਮਲ ਪਾਣੀ ਵਿੱਚ ਰਹਿੰਦਾ ਹੈ ਉਹਦੇ ਪੱਤਿਆਂ ਵਿੱਚ ਪਾਣੀ ਸਪਰਸ਼ ਨਹੀਂ ਕਰਦਾ, ਪ੍ਰਵੇਸ਼ ਨਹੀਂ ਕਰਦਾ। ਜੈਸੇ ਜਲ ਮੈਂ ਕਮਲ ਨਿਰਾਲਮ, ਮਰਗਾਈ ਨੇ ਸਾਣੇ ਸੁਰਤ ਸ਼ਬਦ ਭਵ ਸਾਗਰ ਕਰੀਏ ਨਾਨਕ ਨਾਮ। ਹਾਂ, ਕਬੀਰ ਜੀ ਮਾਇਆ ਦਾ ਸਰੂਪ ਕੀ ਦੱਸਦੇ ਹਨ? ਭਗਤ ਕਬੀਰ ਜੀ ਕਾਸ਼ੀ ਵਿੱਚ ਹੋਏ, ਵਾਹਿਗੁਰੂ ਦੀ ਭਗਤੀ ਕਰਦੇ ਹਨ, ਦਰਸ਼ਤ ਵਿੱਚ ਹਨ, ਆਪਣਾ ਕੰਮ ਕਾਰ ਵੀ ਕਰਦੇ ਹਨ, ਲੇਕਿਨ ਮੁੱਖ ਫਰਜ਼ ਆਪਣਾ ਕੀ ਜਾਣਦੇ ਹਨ? ਵਾਹਿਗੁਰੂ ਦਾ ਭਜਨ ਕਰਨਾ, ਸੰਤਾਂ ਦੀ ਸੇਵਾ। ਇਨਸਾਨ ਜਿਹੀ ਜੀ ਸੁਸਾਇਟੀ ਵਿੱਚ ਮੂਵ ਕਰਦਾ ਹੈ, ਜਿਹੀ ਜੀ ਸੰਗਤ ਵਿੱਚ ਵਿਚਰਦਾ ਹੈ, ਵੈਸਾ ਹੀ ਹੋ ਜਾਂਦਾ ਹੈ। ਇਹਦੇ ਉੱਪਰ 100% ਸੁਸਾਇਟੀ ਦਾ ਅਸਰ ਹੁੰਦਾ ਹੈ। ਕਬੀਰ ਮਨ ਪੰਖੀ ਫਿਆ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਖਾਏ। ਜਿਹੀ ਜੀ ਕੋਈ ਸੰਗਤ ਕਰਦਾ ਵੈਸਾ ਉਹ ਬਣ ਜਾਂਦਾ ਦੁਨੀਆਂ ਦੇ ਵਿੱਚ। ਚੋਰਾਂ ਦੀ ਸੰਗਤ ਕਰਨ ਵਾਲਾ ਪੁਰਸ਼ ਚੋਰ ਹੋ ਜਾਂਦਾ, ਠੱਗਾਂ ਦੀ ਸੰਗਤ ਕਰਨ ਵਾਲਾ ਠੱਗ ਬਣ ਜਾਂਦਾ, ਸ਼ਰਾਬੀਆਂ ਦੀ ਸੰਗਤ ਸ਼ਰਾਬੀ ਬਣਾਉਂਦੀ ਹੈ, ਜੂਏਬਾਜ਼ਾਂ ਦੀ ਜੂਏਬਾਜ਼ ਬਣਾਉਂਦੀ ਹੈ। ਇਸੇ ਤਰ੍ਹਾਂ ਭਜਨ ਕਰਨ ਵਾਲਿਆਂ ਦੀ ਸੰਗਤ ਹੀ ਇਸ ਨੂੰ ਭਜਨ ਦਾ ਵੱਲ ਸਿਖਾਉਂਦੀ ਹੈ। ਜਿਹੋ ਜਿਹੀ ਸੰਗਤ ਕਰਦਾ ਵੈਸਾ ਇਨਸਾਨ ਹੋ ਜਾਂਦਾ ਹੈ। ਇਨਸਾਨ ਕੀ ਹੈ? ਜਿਹੋ ਜਿਹੇ ਦੇ ਖਿਆਲਾਤ ਔਰ ਕਰਤੱਵ ਹਨ ਇਨਸਾਨ ਨੂੰ ਹਾਜ਼ਰ ਕੁਛ ਹੈ। ਸਾਡੇ ਚੰਮ ਦਾ ਨਾਮ ਇਨਸਾਨ ਹੈ। ਸੋ ਆਓ ਜਿਉਂ ਕਬੀਰ ਜੀ ਗ੍ਰਸਤ ਵਿੱਚ ਹੋਏ ਹਨ, ਆਪਣਾ ਘਰ ਦਾ ਕਾਰੋਬਾਰ ਕਰਦੇ ਸਨ, ਲੇਕਿਨ ਮੂੰਹ ਮਾਇਆ 'ਤੇ ਉੱਚੇ ਹੋ ਕੇ। ਸੋ ਇਸੇ ਤਰ੍ਹਾਂ ਜਿਉਂ ਜਿਉਂ ਵਾਹਿਗੁਰੂ ਦੀ ਭਗਤੀ ਕਰਦੇ ਔਰ ਸੰਤਾਂ ਦੀ ਸੰਗਤ ਕਰਦੇ, ਸੰਤਾਂ ਦੀ ਸੰਗਤ ਕਿਉਂ ਕਰਦੇ? ਉਹਨਾਂ ਦੀ ਸੰਗਤ 'ਤੇ ਵਾਹਿਗੁਰੂ ਦਾ ਪ੍ਰੇਮ ਪੈਦਾ ਹੁੰਦਾ। ਸਤਸੰਗ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ, ਪ੍ਰੇਮ ਵੱਧਦਾ ਨਹੀਂ, ਪ੍ਰਭੂ ਦੇ ਵਿੱਚ ਸਮਾਈ ਨਹੀਂ ਹੁੰਦੀ। ਸਾਧ ਸੰਗਤ ਬਿਨ ਭਾਉ ਨਹੀਂ ਉਪਜਿਆ, ਭਾਉ ਬਿਨ ਭਗਤ ਨਾ ਹੋਏ ਤੇਰੀ। ਸਤਸੰਗ ਤੋਂ ਬਿਨਾਂ ਵਾਹਿਗੁਰੂ ਦਾ ਪ੍ਰੇਮ ਹਰਗਿਜ਼ ਹਰਗਿਜ਼ ਪੈਦਾ ਨਹੀਂ ਹੁੰਦਾ। ਪ੍ਰੇਮ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਹੁੰਦੀ, ਭਗਤੀ ਤੋਂ ਬਿਨਾਂ ਭੈ ਦੀ ਗਤੀ। ਜਿਤਨੇ ਭੈ ਹਨ, ਜਿਤਨੇ ਡਰ ਹਨ, ਜਿਤਨੇ ਦੁੱਖ ਹਨ, ਉਹਨਾਂ ਦਾ ਖਾਤਮਾ ਨਹੀਂ ਹੁੰਦਾ। ਵਾਹਿਗੁਰੂ ਦੀ ਭਗਤੀ ਕਰਨ ਦਾ ਮਤਲਬ ਹੀ ਸਾਰੇ ਭੈ ਮੁੱਕ ਜਾਣ, ਜਮਾਂ ਦੇ, ਨਰਕਾਂ ਦੇ, 84 ਦੇ, ਹੋਰ ਜਨਮ ਮਰਨ ਦੇ ਅਨੇਕਾਂ ਇਹਦੇ ਸਿਰ 'ਤੇ ਭੈ ਪਏ ਹੋਏ। ਸੋ ਇਸ ਕਰਕੇ ਜਿਤਨੇ ਵੀ ਇੱਕ ਦ੍ਰਿਸ਼ਟੀ ਭਗਤ ਕਬੀਰ ਨਾਮ ਦਿਓ ਸ਼ੈਨ ਜਿਤਨੇ ਵੀ ਹੋਏ ਨੇ ਗ੍ਰਸਤ ਵਿੱਚ ਹੋਏ ਹਨ, ਪਰ ਇਹਨਾਂ ਦਾ ਵਿਵਹਾਰ ਤੋਂ ਇਲਾਵਾ ਮੁੱਖ ਕਰਤੱਵ ਕੀ ਸੀ? ਵਾਹਿਗੁਰੂ ਦਾ ਭਜਨ ਕਰਨਾ, ਭਜਨ ਕਰਨ ਵਾਲਿਆਂ ਦੀ ਸੰਗਤ ਕਰਨੀ, ਇਹ ਜ਼ਰੂਰੀ ਸੀ। ਸੋ ਆਪਦੇ ਪਾਸ ਸਾਧੂ ਮਹਾਤਮਾ ਆਉਂਦੇ ਰਹਿੰਦੇ ਸਨ। ਹੌਲੀ 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 ਭਜਨ ਕਰਦੇ ਕਰਦੇ ਗਿਣਤੀ ਉੱਚੀ ਚੜ੍ਹਦੀ ਚਲੀ ਗਈ। ਸੋ ਇੱਕ ਦਫ਼ਾ ਦਾ ਜ਼ਿਕਰ, ਕਬੀਰ ਜੀ ਬੈਠੇ ਹੋਏ, ਇੱਕ ਕੋਈ ਕਿਸੇ ਚੰਗੇ ਘਰਾਣੇ ਦੀ ਲੜਕੀ ਆਈ। ਕਬੀਰ ਜੀ ਨੂੰ ਨਮਸਕਾਰ ਕੀਤੀ। ਕੁਛ ਮਹਾਤਮਾ ਸਾਧੂ ਪਾਸ ਬੈਠੇ ਹੋਏ ਸਨ। ਕਬੀਰ ਜੀ ਨੇ ਉਸਦਾ ਕੋਈ ਖਾਸ ਸਤਿਕਾਰ ਨਹੀਂ ਕੀਤਾ। ਸੋ ਉਹ ਨਮਸਕਾਰ ਕਰਕੇ ਵਾਪਸ ਮੁੜ ਗਏ। ਸਾਧੂ ਮਹਾਤਮਾ ਕਹਿਣ ਲੱਗੇ, ਭਗਤ ਜੀ, ਕਿਸੇ ਸ਼ਰੀਫ ਘਰਾਣੇ ਦੀ ਲੜਕੀ ਸੀ, ਆਪਨੇ ਇਸਦਾ ਕੋਈ ਆਓ ਭਗਤ ਸਤਿਕਾਰ ਨਹੀਂ ਕੀਤਾ, ਕੀ ਗੱਲ? ਕਬੀਰ ਜੀ ਕਹਿਣ ਲੱਗੇ, ਇਹ ਮਾਇਆ ਸੀ, ਈਸ਼ਵਰੀ ਮਾਇਆ ਸਰੂਪ ਵਿੱਚ ਆਈ ਸੀ। ਸੋ ਇਤਿਹਾਸ ਜਦੋਂ ਕਿਹਾ, ਸਾਧੂ ਕਹਿਣ ਲੱਗੇ, ਭਗਤ ਜੀ ਹੋਰ ਅਸਚਰਜ ਗੱਲ ਦੇਖੀ, ਉਸ ਦੇ ਮੱਥੇ ਦੇ ਕੇਸ ਵੀ ਕਸੇ ਹੋਏ ਅਤੇ ਗਿੱਚੀ ਦੇ ਕੇਸ ਵੀ ਕਸੇ ਹੋਏ ਸਨ, ਇਹ ਕੀ ਕਾਰਨ? ਵੀਰ ਜੀ ਕਹਿੰਦੇ, ਤੁਹਾਡੇ ਪਾਸ ਬੁਲਾ ਲੈਂਦੇ, ਆਪਣੇ ਆਪ ਹੀ ਪੁੱਛ ਲਓ, ਸਭ ਆਪਣੀ ਹਕੀਕਤ ਦੱਸ ਦੇਵੇਗੀ। ਸੋ ਆਵਾਜ਼ ਦਿੱਤੀ ਗਈ, ਉਹ ਆ ਗਈ। ਵੀਰ ਜੀ ਕਹਿਣਗੇ, ਲਕਸ਼ਮੀ, ਇਹ ਸਾਧੂ ਕੁਛ ਪੁੱਛਣਾ ਚਾਹੁੰਦੇ ਨੇ, ਇਹਨਾਂ ਸਵਾਲਾਂ ਦਾ ਜਵਾਬ ਦੇ। ਕਹਿੰਦੇ, ਕਰੋ, ਕੀ ਸਵਾਲ ਕਰਨਾ ਚਾਹੁੰਦੇ ਹੋ? ਸਾਧੂ ਕਹਿਣ ਲੱਗੇ, ਇਹ ਤੇਰੇ ਮੱਥੇ ਦੇ ਕੇਸ ਕਸੇ ਹਨ, ਗਿੱਚੀ ਦੇ ਕੇਸ ਕਸੇ ਨੇ, ਇਹ ਕਿਉਂ ਕਸੇ ਹਨ? ਉਹ ਕਹਿਣ ਲੱਗੀ, ਸਾਧੂ ਮਹਾਤਮਾ ਲੋਕ, ਮੈਂ ਮਾਇਆ ਹਾਂ, ਲਕਸ਼ਮੀ ਹਾਂ। ਸੋ ਮੇਰੇ ਵਿੱਚ ਪ੍ਰਭੂ ਤੋਂ ਬੁਲਾਉਣ ਦੀ ਬੜੀ ਤਾਕਤ, ਬੜੀ ਸ਼ਕਤੀ ਰੱਖਦੀ ਹਾਂ। ਅਣਜਾਣਾ ਲੋਕਾਂ ਨੂੰ ਤਾਂ ਮੈਂ ਬਹੁਤ ਦੁਰਦਿਸ਼ਾ ਕਰਵਾਉਂਦੀ ਹਾਂ। ਪਰ ਕਹਿਣ ਲੱਗੀ, ਇਹ ਮੇਰੇ ਮੱਥੇ ਦੇ ਕੇਸ ਉਹੋ ਜਿਹੇ ਲੋਕਾਂ ਦੇ ਅੱਗੇ ਨਮਸਕਾਰਾਂ ਕਰਦੇ ਕਸਕੇ ਭਗਤ ਕਬੀਰ ਜੈਸੇ, ਜਿਹੜੇ ਪ੍ਰਭੂ ਦੇ ਵਿੱਚ ਲਿਵਲੀਨ ਹਨ, ਮੇਰੀ ਪਕੜ ਨਹੀਂ ਕਰਦੇ। ਸਾਧੂ ਕੇ ਠਾਂਡੀ ਦਰਬਾਰ, ਕਰ ਕਿਰਪਾ ਮੋਕ ਨਿਸਾਰ, ਜੋ ਕਹੇ ਸੁਕਾਰ ਕਮਾਵਾਂ, ਜਾਂ ਨਾਨਕ ਗੁਰਮੁਖ ਨੇੜ ਨਾ ਹਨ ਮਾਇਆ। ਬਾਕੀ ਦੂਸਰੇ ਮੇਰੇ ਗਿੱਚੀ ਦੇ ਕੇਸ ਉਹਨਾਂ ਲੋਕਾਂ ਨੇ ਕਸਾ ਦਿੱਤੇ ਜਿਹੜੇ ਮੈਨੂੰ ਫੜਨਾ ਚਾਹੁੰਦੇ ਨੇ, ਲੇਕਿਨ ਮੈਂ ਉਹਨਾਂ ਦੇ ਹੱਥ ਨਹੀਂ ਪਾਉਂਦਾ। ਉਹਨਾਂ ਨੇ ਕਸਾ ਦਿੱਤੇ, ਉਹਨਾਂ ਦੀ ਬਾਬਤੋਂ ਦੱਸਿਆ, ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਤਿਸਕੀ ਸੇਵਾ ਜੋ ਕਰੇ ਤੁਸੀਂ ਕੋ ਫਿਰ ਖਾਏ, ਕੋਈ ਗੁਰਮੁਖ ਵਿਰਲਾ ਗਾਰੂ, ਜਿਨ ਮਲ ਦਲ ਲਾਈ ਪਾਏ, ਨਾਨਕ ਸਹੀ ਉਭਰੇ ਜੋ ਸੱਚ ਰਹੇ ਲਿਵਲਾਏ। ਕਹਿਣ ਲੱਗੇ, ਇਹ ਉਹਨਾਂ ਨੇ ਕਸਾ ਦਿੱਤੇ ਹਨ। ਇਉਂ ਇਹ ਵਚਨ ਉਸ ਲਕਸ਼ਮੀ ਨੇ ਮਾਇਆ ਨੇ ਕਿਹਾ। ਅਖੀਰ ਸੋ ਕਹਿਣ ਲੱਗੇ ਸਾਧੂ, ਆਪਣਾ ਕੋਈ ਕੌਤਕ ਲਿਖਾ ਆਪਣਾ। ਕਹਿਣ ਲੱਗੇ, ਮੇਰਾ ਕੌਤਕ ਦੇਖਣਾ ਹੈ, ਅਤੇ ਚਲੋ ਮੇਰੇ ਨਾਲ ਬਾਹਰ ਜੰਗਲ ਬੀਆਬਾਨ ਵਿੱਚ, ਮੈਂ ਆਪਣੇ ਕੌਤਕ ਦਿਖਾ ਦਿੰਦੀ ਹਾਂ। ਜਿਹੜੇ ਮੂੰਹ ਮਾਇਆ 'ਚ ਫਸੇ, ਮੇਰੀ ਇੱਛਾ ਰੱਖਦੇ ਹਨ, ਉਹਨਾਂ ਦੀ ਹਾਲਤ ਤੁਹਾਨੂੰ ਦਿਖਾ ਦਿੰਦੀ, ਜਿਹੜੇ ਜਿਨ੍ਹਾਂ ਨੇ ਮੇਰੇ ਪਿੱਛੇ ਗਿੱਚੀ ਦੇ ਕੇਸ ਕਸਾ ਦਿੱਤੇ। ਖੈਰ, ਚਲੇ ਗਏ। ਅੱਗੇ ਘਣਾ ਜੰਗਲ ਹੈ, ਕਾਸ਼ੀ ਦੇ ਨਾਲ ਇੱਕ ਚੁਰਸਤਾ ਹੈ, ਉੱਥੇ ਪਹੁੰਚ ਕੇ ਉਹ ਲਕਸ਼ਮੀ ਮਾਇਆ ਨੇ ਕਿਹਾ, ਉਹਨਾਂ ਸਾਧੂਆਂ ਨੂੰ ਤੁਸੀਂ ਇੱਥੇ ਝਾੜਾਂ ਵਿੱਚ ਲੁਕ ਕੇ ਬੈਠ ਜਾਓ ਅਤੇ ਮੇਰੇ ਕੋਲ ਦੇਖੋ। ਖੈਰ ਉਹ ਝਾੜੀਆਂ ਵਿੱਚ ਲੁਕ ਗਏ। ਉਹ ਚੇਤਨ ਮਾਇਆ ਨੇ ਆਪਣਾ ਜੜ ਸਰੂਪ ਧਾਰਨ ਕਰ ਲਿਆ। 500 ਮੋਹਰ ਦੀ ਥੈਲੀ ਹੋ ਕੇ ਉਹ ਚੁਰਸਤੇ 'ਤੇ ਗਿਰ ਪੈਂਦੀ ਹੈ। ਚਾਰ ਮੁਸਾਫ਼ਰ ਜੋ ਆਪਸ ਵਿੱਚ ਹੀ ਸੰਬੰਧੀ ਸਨ ਆਏ, ਆ ਕੇ ਇੱਕ ਕਹਿਣ ਲੱਗਾ ਬਈ ਥੈਲੀ ਪਈ ਹੋਈ ਹੈ। ਦੂਜਾ ਕਹਿੰਦਾ ਦੇਖੋ ਤਾਂ ਇਸ ਦੇ ਵਿੱਚ ਕੀ ਕੁਛ ਹੈ, ਖੋਲ੍ਹ ਕੇ ਦੇਖਿਆ। ਤੀਜਾ ਕਹਿੰਦਾ ਗਿਣਿਓ ਤਾਂ ਅਸੀਂ ਕਿੰਨੀਆਂ ਮੋਹਰਾਂ ਹਨ, ਗਿਣੀਆਂ ਤਾਂ 500 ਮੋਹਰ ਦੀ। ਇਹ ਤਾਂ ਆਪਾਂ ਨੂੰ ਮੁਫ਼ਤੀ ਇਤਨੀ ਮਾਇਆ ਮਿਲ ਗਈ, ਬੜੀ ਚੰਗੀ ਗੱਲ ਹੋ ਗਈ, ਬੜੀ ਖੁਸ਼ੀ ਕੀਤੀ। ਸੋ ਹੁਣ ਇਹ ਚਾਰ ਸਨ, ਦੁਪਹਿਰ ਦਾ ਵਕਤ ਹੋਇਆ, ਕਹਿਣ ਲੱਗੇ ਆਪਾਂ ਫਿਰ ਵੰਡੀਆਂ ਪਾਵਾਂਗੇ, ਹੁਣ ਜ਼ਰਾ ਪ੍ਰਸ਼ਾਦ ਪਾਣੀ ਦਾ ਵਕਤ ਹੋਇਆ। ਦੋ ਇੱਥੇ ਬਹਿੰਦੇ ਹਾਂ, ਦੋ ਨਾਲ ਕਾਸ਼ੀ ਹੈ, ਜਾਓ ਉੱਥੋਂ ਰੋਟੀ ਲਿਆਓ, ਪ੍ਰਸ਼ਾਦ ਛੱਕ ਕੇ ਫਿਰ ਆਪਾਂ ਵੰਡ ਲਵਾਂਗੇ, ਕਿਉਂਕਿ 500 ਹੈ, ਆਪਾਂ ਚਾਰ ਹਾਂ, ਸਵਾ ਸੌ ਆ ਜਾਏ। ਸੋ ਖੈਰ ਦੋ ਚਲੇ ਗਏ ਕਾਸ਼ੀ ਨੂੰ, ਦੋ ਉੱਥੇ ਬਹਿ ਗਏ ਦਰਖਤੇ। ਸੋ ਮਾਇਆ ਨੇ ਕੀ ਪ੍ਰੇਰਨਾ ਕੀਤੀ, ਜਿਹੜੇ ਰੋਟੀ ਲੈਣ ਗਏ ਸੀ ਸ਼ਹਿਰ ਨੂੰ, ਉਹਨਾਂ ਦੇ ਚਿੱਤ ਵਿੱਚ ਇਹ ਪ੍ਰੇਰਨਾ ਹੋਈ, ਕਹਿਣਗੇ ਦੇਖੋ 500 ਮੋਹਰ ਹੈ, ਜੇਕਰ ਚੌਂ ਨੂੰ ਆਵੇ ਤਾਂ 125 ਆਈ, ਜੇ ਦੋ ਨੂੰ ਆਵੇ ਤਾਂ 250 ਹੋਊ। ਇਉਂ ਕਰੋ, ਆਪਾਂ ਆਪਣੀ ਰੋਟੀ ਖਾ ਲੈਣਾ, ਉਹਦੀ ਰੋਟੀ ਵਿੱਚ ਵਿਹੋ ਪਾ ਲੈਂਦੇ, ਉਹ ਮਰ ਜਾਣਗੇ, ਆਪਾਂ ਨੂੰ ਚੌਂ ਦੀ ਬਜਾਏ ਡਬਲ ਹਿੱਸਾ ਆ ਜਾਏਗਾ। ਖੈਰ ਉਹਨਾਂ ਨੇ ਐਸਾ ਮਤਾ ਪਕਾ ਕੇ ਆਪਣਾ ਪ੍ਰਸ਼ਾਦਾ ਛਕ ਲਿਆ, ਉਹਨਾਂ ਦੀ ਰੋਟੀ ਵਿੱਚ ਵਿਹੋ ਪਾ ਲਿਆ। ਜਿਹੜੇ ਉੱਥੇ ਬਾਹਰ ਬੈਠੇ ਸਨ, ਉਹਨਾਂ ਦੇ ਚਿੱਤ ਨੂੰ ਕੀ ਪ੍ਰੇਰਨਾ ਕੀਤੀ ਮਾਇਆ ਨੇ, ਕਹਿੰਦੇ ਦੇਖੋ 500 ਹੈ, ਚਾਰ ਰਿਸ਼ਤੇਦਾਰ ਹਾਂ, ਜੇ ਦੋ ਹੋਈਏ ਤਾਂ 250 ਆਵੇ। ਉਹ ਰੋਟੀ ਲੈ ਕੇ ਆਉਣਗੇ, ਆਉਂਦਿਆਂ ਦੇ ਦੋ ਦੋ ਲਾਠੀਆਂ ਪੁੜਪੜੀ 'ਚ ਰੱਖ ਦੇਣ, ਉਹ ਖਤਮ ਹੋ ਜਾਣਗੇ, ਆਪਾਂ ਅੱਧੀ ਅੱਧੀ ਵੰਡ ਲਾਂਗੇ। ਇਉਂ ਪ੍ਰੇਰਨਾ ਕਰ, ਇਸੀ ਵਾਸਤੇ ਕਿਹਾ ਨਾ, ਮਾਇਆ ਹੋਈ ਨਾਗਣੀ ਜਗਤ ਰਹੀ ਬੱਤਾ।
ਮਾਇਆ ਲੜਕੀ ਹੈ ਨਾਗਣੀ ਬਣਕੇ, ਯਾਰੇ ਨਾ।
ਮੁਸਾਫਰ ਜੋ ਰੋਟੀ ਲੈਣ ਗਏ ਕਾਸ਼ੀ ਵਿੱਚ, ਆਪਣੀ ਰੋਟੀ ਖਾ ਲਈ, ਉਹਨਾਂ ਦੇ ਖਾਣੇ ਵਿੱਚ ਜ਼ਹਿਰ ਪਾ ਲਏ। ਪਿੱਛੇ ਬੈਠੇ ਸਨ ਉਹਨਾਂ ਦੇ ਖਿਆਲ ਵਿੱਚ ਮਾਇਆ ਨੇ ਇਹ ਪ੍ਰੇਰਣਾ ਕੀਤੀ, ਆਉਣਗੇ ਦੋ ਦੋ ਲਾਠੀਆਂ ਉਹਨਾਂ ਦੇ ਸਿਰ ਵਿੱਚ ਰੱਖ ਦਿਆਂਗੇ, ਸਾਨੂੰ ਡਬਲ ਗੱਫਾ ਮਿਲ ਜਾਏਗਾ। ਸੋ ਆਇਆ ਉਹਨਾਂ ਨੇ ਆ ਕੇ ਜਦੋਂ ਰੋਟੀ ਰੱਖਣ ਲੱਗੇ, ਇਹਨਾਂ ਨੇ ਪਹਿਲਾਂ ਹੀ ਮਤਾ ਪਕਾਇਆ ਸੀ, ਕੁੜਕੜੀ ਵੀ ਛੋਟੀ ਲੱਗੀ, ਆਦਮੀ ਝੱਟ ਮਰ ਜਾਂਦਾ। ਦੋਵੇਂ ਹੀ ਚਿੱਤ ਹੋ ਗਏ, ਉਹ ਸੋਚਣ ਲੱਗੇ ਚਲੋ ਆਪਾਂ ਰੋਟੀ ਖਾ ਲਈ, ਪਿੱਛੋਂ ਵੰਡ ਲਵਾਂਗੇ। ਉਹਨਾਂ ਨੇ ਜ਼ਹਿਰ ਵਾਲੀ ਰੋਟੀ ਖਾ ਲਈ, ਉਹ ਵੀ ਚਿੱਤ ਹੋ ਗਏ, ਚਾਰੇ ਉੱਥੇ ਚਿੱਤ ਹੋਏ ਪਏ। ਉਸ ਚਿੱਤ ਜੜ ਮਾਇਆ ਨੇ ਚੇਤਨ ਰੂਪ ਧਾਰ ਕੇ ਆਵਾਜ਼ ਦਿੱਤੀ ਮਹਾਤਮਾ ਲੋਕਾਂ ਨੂੰ, ਆਓ ਦੇਖੋ ਮੇਰੇ ਕੋਲ ਮਨਮੁੱਖਾਂ ਨਾਲ ਮੇਰਾ ਕਿਹਾ ਜਿਹਾ ਵਰਤ ਵਰਤਾਰਾ। ਕਹਿਣ ਲੱਗੀ ਇਹ ਜੇ ਲੋਕਾਂ ਨੇ ਮੇਰੇ ਗਿੱਪੀ ਦੇ ਕੇਸ ਕਸਾ ਦਿੱਤੇ ਹੋਏ ਹਨ, ਮੱਥੇ ਦੇ ਕਬੀਰ ਵਰਗੇ ਭਗਤ ਰੂਪ ਦੇ ਪਿਆਰੇ, ਉਹਨਾਂ ਦੇ ਅੱਗੇ ਮੈਂ ਇਉਂ ਮੱਥੇ ਰਗੜਦੀ ਹਾਂ, ਮੇਰਾ ਵੀ ਨਿਸ਼ਕਾਰਾ ਕਰੋ। ਸਾਧੂ ਕੇ ਖਾਂਡੀ ਦਰਬਾਰ ਕਰ ਕਿਰਪਾ ਮੋਕੋ ਨਿਸ਼ਕਾਰ, ਜੋ ਕਹੇ ਸੁਕਾਰ ਕਮਾਵਾਂ ਜਾਂ ਨਾਨਕ ਗੁਰਮੁਖ ਨੇੜ ਨਾ ਆਵਾਂ। ਸੋ ਆਪਣਾ ਨਿਸ਼ਕਾਰਾ ਚਾਹੁੰਦੀ ਹਾਂ, ਆਪਣਾ ਭਲਾ ਚਾਹੁੰਦੀ ਹਾਂ, ਨਮਸਕਾਰਾ ਕਰਕੇ ਸਾਸ ਆਓ। ਇਉਂ ਮਾਇਆ ਦੇ ਅਨੰਤ ਸਰੂਪ ਹਨ। ਸੋ ਕਬੀਰ ਜੀ ਪਾਸ ਫਿਰ ਆਇਆ, ਕਬੀਰ ਜੀ ਨੂੰ ਆ ਕੇ ਸਾਧੂ ਕਹਿਣਗੇ ਭਗਤ ਜੀ ਇਹਦੇ ਤਾਂ ਬੜੇ ਅਸ਼ਚਰਤ ਕੌਤਕ ਹਨ ਲਕਸ਼ਮੀ ਦੇ ਮਾਇਆ ਦੇ। ਕਹਿਣ ਲੱਗੇ ਹਾਂ, ਜਿਹੜੇ ਇਹਦੇ ਨਾਲ ਹਿੱਤ ਕਰਦੇ ਹਨ, ਬੇ ਪੈਦਾ ਹਿੱਤ ਕਰਦੇ ਹਨ, ਉਹਨਾਂ ਨੂੰ ਦੁੱਖ ਰੂਪ ਹੈ, ਉਹਨਾਂ ਦੇ ਮਨਾਂ ਨੂੰ ਸ਼ਾਂਤ ਨਹੀਂ ਆਉਣ ਦਿੰਦੀ। ਅਸਲੀ ਫਰਜ਼ ਜਿਹੜਾ ਮਾਨੁਖਤਾ ਨੂੰ ਤਾਰ ਕੇ ਪਰਮੇਸ਼ਵਰ ਦਾ ਭਜਨ ਕਰਨਾ, ਉੱਧਰ ਇਹ ਮਾਇਆ ਉਹਨਾਂ ਦਾ ਖਿਆਲ ਹੀ ਨਹੀਂ ਆਉਣ ਦਿੰਦੀ, ਆਪਣੇ ਵਿੱਚ ਹੀ ਉਲਝਾ ਛੱਡਦੀ ਹੈ, ਕਦੇ ਕਿਸੇ ਰੂਪ ਵਿੱਚ ਕਦੇ ਕਿਸੇ ਰੂਪ ਵਿੱਚ। ਤਾਂ ਤੇ ਇਸ ਮਾਇਆ ਤੋਂ ਛੁਟਕਾਰਾ ਕਦ ਹੁੰਦਾ ਹੈ, ਜਦੋਂ ਸਤਸੰਗ ਇਸ ਨੂੰ ਪ੍ਰਾਪਤ ਹੋਵੇ। ਕਹਿਤ ਕਬੀਰ ਜਿਸ ਉਧਰ ਤਿਸ ਮਾਇਆ, ਤਬ ਛੁੱਟੇ ਜਬ ਸਾਧੂ ਪਾਇਆ। ਸਤਸੰਗ ਤੋਂ ਬਿਨਾਂ ਇਸ ਦਾ ਛੁਟਕਾਰਾ ਨਹੀਂ ਦੱਸਿਆ। ਤਾਂ ਤੇ ਗੁਰੂ ਜੀ ਕਹਿੰਦੇ ਹਨ, ਮਾਨੁਖ ਤਨ ਦਾ ਪ੍ਰਯੋਜਨ ਸਹੀ ਪ੍ਰਾਪਤ ਮਾਨੁਖ ਤੇ ਫਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਅਜ ਕੇਵਲ ਨਾ। ਮਾਨੁਖ ਤਨ ਸਫਲਾ ਹੁੰਦਾ ਵਾਹਿਗੁਰੂ ਦਾ ਭਜਨ ਕਰਕੇ, ਪੂਰਨ ਸੁਖੀ ਹੁੰਦਾ ਹੈ ਭਜਨ ਕਰਕੇ, ਸੁਖ ਸਰੂਪ ਵਾਹਿਗੁਰੂ ਦੀ ਸਮਾਇਆ। ਤੇ ਹੋਰ ਇੱਕ ਘੱਟ 84 ਲੱਖ ਜੀਆ ਜੂਨ ਦੇ ਜਿਹੜੇ ਦਰਵਾਜ਼ੇ ਬੰਦ ਹਨ, ਸਿਰਫ ਪ੍ਰਭੂ ਪ੍ਰਾਪਤੀ ਵਾਸਤੇ, ਪੂਰਨ ਸੁਖੀ ਹੋਣ ਵਾਸਤੇ, ਤਮਾਮ ਦੁੱਖਾਂ ਤੋਂ ਪਰੀ ਹੋਣ ਵਾਸਤੇ ਇੱਕ ਮਾਨਵ ਤਨ ਰੂਪੀ ਦਰਵਾਜ਼ਾ ਹੀ ਖੁੱਲਦਾ ਹੈ। ਇਸ ਵਾਸਤੇ ਇਉਂ ਹਜ਼ੂਰ ਫਰਮਾਉਂਦੇ ਹੈ,
ਇਹੋ ਤੇਰੀ ਵਾਰੀ ਹੈ ਗੋਬਿੰਦ Thank you.
ਨਾਨਕ ਤਨ ਦਾ ਪ੍ਰਯੋਜਨ, ਨਾਨਕ ਤਨ ਦਾ ਮੁੱਖ ਫਰਜ਼। ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਇਹ ਦੱਸਿਆ, ਕਈ ਪ੍ਰਾਪਤ ਮਾਨੁਖ ਦੇ ਵਰੀਆ, ਗੋਬਿੰਦ ਮੈਣ ਕੀ ਏ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਸਜ ਕੇਵਲ ਨਾਮ। ਪ੍ਰਭੂ ਪ੍ਰਾਪਤੀ ਹੈ, ਅਸੀਂ ਸਾਰੇ ਆਤਮ ਸ਼ਹਿਜ਼ਾਦੇ ਹਾਂ, ਪਰਮਾਤਮਾ ਦੇ ਪੁੱਤਰ ਹਾਂ। ਜਿਸਮ ਸਾਨੂੰ ਕੁਛ ਦੇਰ ਵਾਸਤੇ ਮਿਲਿਆ ਹੋਇਆ ਹੈ, ਇਹ ਜਿਸਮ ਫਿਰ ਵਾਪਸ ਲੈ ਲਿਆ ਜਾਏਗਾ। ਸਾਡਾ ਆਪਣਾ ਆਪਾ ਜਿਸਮ ਦੇ ਮਰਨ ਤੋਂ ਬਾਅਦ ਮਰਦਾ ਨਹੀਂ, ਇਹ ਕੋਈ ਹੋਰ ਵਾਸ਼ਨਾ ਦੇ ਅਨੁਸਾਰ ਔਰ ਕਰਮਾਂ ਦੇ ਅਨੁਸਾਰ ਹੋਰ ਸਰੀਰ ਰੂਪੀ ਚੋਲਾ ਧਾਰਨ ਕਰਦਾ। ਇਸੀ ਤਰ੍ਹਾਂ ਇਹ ਸਿਲਸਿਲਾ ਬੜੀ ਦੇਰ ਦਾ ਚੱਲਿਆ ਆ ਰਿਹਾ, ਉਤਨੀ ਦੇਰ ਤੱਕ ਇਹ ਜਨਮ ਮਰਨ ਦਾ ਸਿਲਸਿਲਾ ਦੇਹ ਧਾਰ ਕੇ ਅਨੇਕਾਂ ਦੁੱਖ ਤਕਲੀਫਾਂ ਉਠਾ ਰਿਹਾ ਹੈ। ਜਦੋਂ ਮਨੁੱਖ ਸਰੀਰ ਵਿੱਚ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਰਿਹਾ, ਸਾਧ ਸੰਗਤ ਮਨੁੱਖ ਤੋਂ ਨੀਚੇ ਦੀਆਂ ਜੋਨੀਆਂ ਜਿਨ੍ਹਾਂ ਨੂੰ ਪਰਤੰਤਰ ਮੰਨਿਆ ਹੈ, ਜਿਨ੍ਹਾਂ ਨੂੰ ਪਰ ਅਧੀਨ ਮੰਨਿਆ ਹੈ, ਉਹ ਤਾਂ ਕਿਤਨੇ ਵੀ ਦੁਖੀ ਹੋਣਗੇ। ਕਿਵੇਂ? ਇੱਕ ਬੈਲ ਹੈ, ਉਹ ਖੜਾ ਆਪਣੀ ਖੁਸ਼ੀ ਨਾਲ, ਗਰਮੀ ਹੈ ਭਾਵੇਂ ਸਰਦੀ, ਉੱਥੋਂ ਹਿੱਲ ਨਹੀਂ ਸਕਦਾ ਬੰਨਿਆ ਖੜਾ। ਭੁੱਖ ਲੱਗੀ ਹੈ, ਪਿਆਸ ਲੱਗੀ ਹੈ, ਮਾਲਕ ਉਹਨੂੰ ਪਾਣੀ ਪਿਲਾ ਦੇ, ਕੁਛ ਖਾਣ ਨੂੰ ਦੇ ਦੇ, ਖਾ ਲੈ, ਨਹੀਂ ਖੜਾ ਉਹ ਵੀ ਗਰਮੀ ਸਰਦੀ 'ਚ ਉੱਥੇ ਹੀ ਖੜਾ। ਹੋਰ ਅਨੇਕਾਂ ਤਕਲੀਫਾਂ, ਜੁੜਿਆ ਹੋਇਆ ਗੱਡੇ ਵਗੈਰਾ ਕਿਤੇ ਨਾ ਕਿਤੇ, ਔਖਾ ਸੌਖਾ ਨੂੰ ਖਿੱਚਣਾ ਹੁੰਦਾ। ਇਨਸਾਨ ਆਪਣਾ ਦੁੱਖ ਤਕਲੀਫ ਤੋਂ ਬਚਾਅ ਵੀ ਕਰ ਸਕਦਾ, ਲੇਕਿਨ ਉਹ ਹੋਰ ਦੁਨੀਆਂ ਦੇ ਇਤਰੀਆਂ ਪਰ ਅਧੀਨ ਹਨ, ਉਹਨਾਂ ਦਾ ਆਪਣਾ ਅਖਤਿਆਰ ਕੁਛ ਨਹੀਂ, ਉਹਨਾਂ ਵਿੱਚ ਕਿਤਨੀਆਂ ਤਕਲੀਫਾਂ ਹੋਣਗੀਆਂ। ਇਨਸਾਨ ਨੂੰ ਹੀ ਇਸ ਮਾਨੁਕ ਸਰੀਰ ਦੇ ਵਿੱਚ ਹੀ ਪਤਾ ਨਹੀਂ ਕਿੰਨੀਆਂ ਕੁ ਤਕਲੀਫਾਂ ਦਾ ਇਹਨੂੰ ਸਾਹਮਣਾ ਕਰਨਾ ਪੈਂਦਾ। ਸਾਰੇ ਜਾਣ ਕੌਣ ਹੈ ਦੁਨੀਆਂ 'ਤੇ ਆ ਕੇ ਜਿਹੜਾ ਇਹ ਕਹਿ ਸਕੇ ਮੈਨੂੰ ਕੋਈ ਤਕਲੀਫ ਨਹੀਂ। ਨਾਨਕ ਦੁਖੀ ਆ ਸਭ ਸੰਸਾਰ ਬੱਬ ਨੇ ਸਭ, ਉਹ ਕਿਹੋ ਜਿਹੇ ਦੁੱਖ ਹਨ? ਆਦ ਵਿਆਦ ਉਪਾਦ, ਤਿੰਨ ਵੱਡੇ ਵੱਡੇ ਦੁੱਖ ਜਿਹਨਾਂ ਨੂੰ ਅਧਿਆਤਮਕ, ਅਧਿਭੂਤਕ, ਅਧਿਦੈਵਕ ਕਹਿੰਦੇ ਹਨ। ਭਾਵੇਂ ਸਾਰੇ ਹੀ ਦੁੱਖ ਇਹਨਾਂ ਦੇ ਅੰਦਰ ਹੀ ਆ ਜਾਂਦੇ ਹਨ। ਆਦ ਮਨ ਦੇ ਦੁੱਖ, ਵਿਆਦ ਜਿਸਮ ਦੀਆਂ ਬਿਮਾਰੀਆਂ, ਉਪਾਦ ਬਾਹਰਲੇ ਝਗੜੇ ਝਾਟੇ ਕਈ ਕਿਸਮ ਦੇ, ਸਾਰੇ ਦੁੱਖ ਇਹਨਾਂ ਦੇ ਵਿੱਚ ਹੀ ਆ ਜਾਂਦੇ ਹਨ। ਜੇ ਥੋੜ੍ਹਾ ਜਿਹਾ ਹੋਰ ਬਰੀਕੀ ਨਾਲ ਵਿਚਾਰੀਏ ਤਾਂ ਕਾਮ ਕ੍ਰੋਧ ਅਹੰਕਾਰ ਪੰਜ ਵੱਡੇ ਵੱਡੇ ਦੁਸ਼ਮਣੇ ਨੂੰ ਤੰਗ ਕਰਦੇ ਹਨ। ਆਸਾ ਤ੍ਰਿਸ਼ਨਾ ਚਿੰਤਾ ਤਿੰਨ ਰਹਿਣਾ ਉਸਨੂੰ ਚਿੰਬੜੀਆਂ ਹੋਈਆਂ, ਸ਼ਬਦ ਸਪਰਸ਼ ਰੂਪ ਰਸਗਨ ਇਸ ਨੂੰ ਲੱਗੇ ਹਨ। ਵਿਦਿਆ ਸਮਤਾ ਰਾਗ ਦੈਸ਼ ਪਿਨਵੇਸ਼ ਪੰਜ ਕਲੇਸ਼ ਚਿੰਬੜੇ ਹਨ। ਇਸ ਤੋਂ ਇਲਾਵਾ ਬੇਅੰਤ ਤਕਲੀਫਾਂ ਦਾ ਇਹ ਸ਼ਿਕਾਰ ਹੋ ਰਿਹਾ ਹੈ ਕਹਿਣਾ। ਮਾਨੁਕ ਤਨ ਦੇ ਵੀ ਜਦੋਂ ਇਤਨੀਆਂ ਤਕਲੀਫਾਂ ਹਨ, ਅਖੀਰ ਇਹਨਾਂ ਦਾ ਮੁਕਾਬਲਾ ਕਰਦਾ ਕਰਦਾ, ਇਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਬਣੌਟੀ ਜਿਹੇ ਤਰੀਕੇ ਅਖਤਿਆਰ ਕਰਦਾ ਚੱਲ ਵਸਦਾ ਹੈ। ਅੱਗੇ ਫਿਰ ਇਹ ਜੀ ਨਸ਼ਿਧ ਜੋਨੀ ਵਿੱਚ ਜਾ ਪੈਂਦਾ, ਅਤੇ ਕੀ ਹਾਸਲ ਕੀਤਾ? ਕੁਛ ਨਾ ਕੀਤਾ। ਹਾਤਮ ਸ਼ਹਿਜ਼ਾਦਾ ਪਰਮਾਤਮਾ ਦਾ ਪੁੱਤਰ ਹੋ ਕੇ ਸਿਰਫ ਆਪਣੇ ਆਪ ਨੂੰ ਦੇਹ ਤੱਕ ਹੀ ਮਹਿਦੂਦ ਮੰਨਦਾ, ਮੈਂ 3.5 ਦਾ ਦੇਹ ਮਾਤਰ ਹੀ ਹਾਂ, ਇਸ ਅਗਿਆਨ ਭੁੱਲ ਵਿੱਚ ਫਸਿਆ, ਵਾਰ ਵਾਰ ਜਾਂਦਾ, ਮਰਦਾ, ਦੁੱਖ ਤਕਲੀਫਾਂ ਉਠਾਉਂਦਾ ਹੈ। ਸੋ ਇਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਮਾਨਵ ਦੇ ਰੂਪੀ ਦਰਵਾਜ਼ਾ ਹੁੰਦਾ ਹੈ। ਅਤੇ ਜਿਸ ਪ੍ਰਭੂ ਪ੍ਰਾਪਤੀ ਵਾਸਤੇ ਪਹਿਲੇ ਸਮਿਆਂ ਦੇ ਲੋਕ ਬੜੇ ਬੜੇ ਕਠਿਨ ਤਪ ਕਰਦੇ, ਪ੍ਰਾਣਾਯਾਮ ਆਦਿ ਕਰਦੇ, ਗੋਰਖ ਦੇ ਜਿੰਨੇ ਚੇਲੇ ਰਾਜੇ ਰਾਜਿਆਂ ਦੇ ਪੁੱਤਰ ਸਨ, ਰਾਜ ਭਾਗ ਛੱਡ ਕੇ ਸੋ ਉਹ ਰੂਈਆਂ ਦੇ ਉੱਤੇ ਛਾਣਦੇ ਰਹੇ, ਫਿਰ ਪ੍ਰਾਣਾਯਾਮ ਆਦਿ ਕਰਦੇ, ਬੜਾ ਕਠਿਨ ਮਾਰਗ ਹੈ, ਤਪੱਸਿਆ ਕਰਦੇ, ਗਰਮੀਆਂ ਸਰਦੀਆਂ ਬੜੀਆਂ ਤਕਲੀਫਾਂ ਸਰੀਰਾਂ 'ਤੇ ਚੱਲਦੇ, ਮਨ ਦੀ ਸ਼ੁੱਧੀ ਇਕਾਗਰਤਾ ਵਾਸਤੇ। ਪਰ ਇਸ ਸਮੇਂ ਦੇ ਵਿੱਚ ਗੁਰੂ ਬਾਬੇ ਨੇ ਸਾਨੂੰ ਅੱਜ ਤੋਂ 500 ਸਾਲ ਪਹਿਲੇ ਅਵਤਾਰ ਧਾਰ ਕੇ ਇਸ ਸਮੇਂ ਦਾ ਹੀ ਸੌਖਾ ਮਾਰਗ ਦੱਸ ਦਿੱਤਾ, ਸੌਖਾ ਰਸਤਾ ਦੱਸ ਦਿੱਤਾ ਪ੍ਰਭੂ ਪ੍ਰਾਪਤੀ ਦਾ, ਕਿ ਸੇਵਾ ਭਗਤੀ ਸਤਸੰਗ ਸੌਖਾ ਰਸਤਾ ਹੈ। ਗ੍ਰਸਤ ਤਿਆਗ ਪ੍ਰਮਾਣ ਦੱਸ ਦਿੱਤਾ, ਇਹ ਨਹੀਂ ਕਿਹਾ ਵੀ ਤਿਆਗ ਵਿੱਚ ਹੀ ਰੱਬ ਮਿਲਦਾ, ਨਹੀਂ, ਗ੍ਰਸਤ ਤਿਆਗ ਜਿੱਥੇ ਵੀ ਕੋਈ ਸ਼ੌਕ ਵਾਲਾ ਬੰਦਾ ਹੋਣਾ ਚਾਹੀਦਾ, ਭਜਨ ਬੰਦਗੀ ਤਕੜਾ ਫਿਕਰ ਉੱਥੇ ਪ੍ਰਾਪਤੀ ਕਰ ਸਕਦਾ। ਅਤੇ ਗੁਰੂ ਬਾਬੇ ਦਾ ਮਾਰਗ ਗ੍ਰਸਤ ਤਿਆਗ ਪ੍ਰਮਾਣ ਹੈ, ਬੱਚਾ ਜਵਾਨ ਬੁੱਢਾ ਹਰ ਕਰ ਸਕਦਾ ਹੈ, ਮਾਈ ਭਾਈ ਹਰ ਇੱਕ ਕਰ ਸਕਦਾ ਹੈ। ਤਾਂ ਤੇ ਇਹੋ ਜਿਹਾ ਸੌਖਾ ਮਾਰਗ ਸਿੱਖੀ ਭਗਤੀ ਮਾਰਗ ਚਲਾ ਕੇ ਸਾਨੂੰ ਗੁਰੂ ਜੀ ਨੇ ਨਾਮ ਦਾ ਨਿਸ਼ਾਨ ਸੌਖਾ ਰਸਤਾ ਦਿੱਤਾ ਤੇ ਫਰਮਾਇਆ, ਮਿਲ ਸਾਧ ਸੰਗਤ ਹਜ ਕੇਵਲ ਨਾਮ। ਸਤਸੰਗ ਤੋਂ ਬਿਨਾਂ ਤਾਂ ਸੂਝ ਬੂਝ ਪੈਂਦੀ ਹੀ ਨਹੀਂ, ਜਿਵੇਂ ਸਕੂਲਾਂ ਕਾਲਜਾਂ ਤੋਂ ਬਿਨਾਂ ਐਜੂਕੇਸ਼ਨ ਵਿੱਦਿਆ ਪ੍ਰਾਪਤ ਹੁੰਦੀ ਨਹੀਂ ਬੱਚਿਆਂ ਨੂੰ, ਇਸੀ ਤਰ੍ਹਾਂ ਸਤਸੰਗ ਰੂਪੀ ਸਕੂਲ ਤੋਂ ਬਿਨਾਂ ਪਰਮਾਤਮਕ ਵਿੱਦਿਆ ਦੀ ਸੂਝ ਬੂਝ ਪੈਣੀ, ਰੱਬ ਦੇ ਪਾਸੇ ਦੇ ਭੇਦ ਖੁੱਲਦੇ ਨਹੀਂ, ਰੱਬ ਦੇ ਪਾਸੇ ਦਾ ਸ਼ੌਕ ਜਾਗਦਾ ਨਹੀਂ। ਤਾਂ ਤੇ ਮੁੱਖ ਸਾਧਨ ਸਤਸੰਗ ਹੈ। ਗੁਰੂ ਜੀ ਕਹਿੰਦੇ ਆਇਆ ਤਾਂ ਵਹਿਰੂ ਨੂੰ ਮਿਲਣ ਵਾਸਤੇ ਹਾਂ, ਪਰ ਉਹਦਾ ਉਪਾਅ ਇਹੀ ਕੁਛ ਹੈ। ਦਿਲ ਸਾਧ ਸੰਗਤ ਭਜ ਕੇ ਬੰਦਾਂ ਅਤੇ ਆਓ ਇਸ ਮਾਨਕ ਤਨ ਨੂੰ ਸਫਲਾ ਕਰਨ ਵਾਸਤੇ ਵਾਹਿਗੁਰੂ ਦੀ ਭਗਤੀ ਸਤਸੰਗ ਦੁਆਰਾ ਕਰਨੀ ਸਾਨੂੰ ਗੁਰੂ ਬਾਬੇ ਨੇ ਦੱਸੀ ਹੈ।
ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਵਾਹਿਗੁਰੂ ਵਾਹਿਗੁਰੂ ਪਿਆਰਿਆਂ ਜਿਨ੍ਹਾਂ ਨੇ ਕਿਹਾ।